ਦਾ ਸਫਲਾ ਬਣਾ ਲੈ ਤੂੰ,
ਜੀਬਾ ਨਾਲ ਜਸ ਵਾਹਿਗੁਰੂ ਦਾ ਗਾ ਲੈ ਤੂੰ,
ਜਨਮ ਮਨੁੱਖਾ ਸਫਲਾ ਬਣਾ ਲੈ ਤੂੰ,
ਜੀਬਾ ਨਾਲ ਜਸ ਵਾਹਿਗੁਰੂ ਦਾ ਗਾ ਲੈ ਤੂੰ,
ਹੱਥਾਂ ਨਾਲ ਸੇਵਾ ਤੂੰ ਕਮਾ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ,
ਪਾਣੀ ਨਾਲ ਜੋੜ ਲੈ
ਬੁਰੇ ਕੰਮਾਂ ਮਾਨੀ ਆਪਣੇ ਨੂੰ ਮੋੜ ਲੈ,
ਸੁਰਤ ਗੁਰੂ ਦੀ ਬਾਣੀ ਨਾਲ ਜੋੜ ਲੈ,
ਬਾਣੀ ਸਭੇ ਕਰੂਗੀ ਮੁਰਾਦਾਂ ਪੂਰੀਆਂ, ਬਾਣੀ ਸਭੇ ਕਰੂਗੀ ਮੁਰਾਦਾਂ ਪੂਰੀਆਂ, ਜੋ ਵੀ ਚਾਹੇ ਗੁਰੂ ਦਰੋਂ ਪਾ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ,
ਨਾਲ ਮੁੱਕ ਜਾਂਦੇ ਸਭੇ ਦੁੱਖ ਹੈ,
ਸਿਮਰਨ ਦਿੰਦਾ ਆਤਮਿਕ ਸੁੱਖ ਹੈ,
ਸੇਵਾ ਨਾਲ ਮੁੱਕ ਜਾਂਦੇ ਸਾਰੇ ਦੁੱਖ ਹੈ,
ਪੜ ਗੁਰਬਾਣੀ ਤੈਨੂੰ ਪਤਾ ਲੱਗ ਜਾਉ, ਪੜ ਗੁਰਬਾਣੀ ਤੈਨੂੰ ਪਤਾ ਲੱਗ ਜਾਉ, ਤੂੰ ਸੇਵਾ ਕਰ ਦੁੱਖਾਂ ਨੂੰ ਮਿਟਾ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ,
ਖੱਟੀ ਖੱਟ ਲੈ ਜਹਾਨ ਚੋਂ,
ਪਾਣੀ ਕਹਿੰਦੀ ਫਿੱਕਾ ਬੋਲ ਨਾ ਜ਼ੁਬਾਨ ਚੋਂ,
ਨੇਕੀਆਂ ਦੀ ਖੱਟੀ ਖੱਟ ਲੈ ਜਹਾਨ ਚੋਂ,
ਸਦਾ ਸਰਬੱਤ ਦਾ ਹੀ ਭਲਾ ਮੰਗ ਕੇ, ਸਦਾ ਸਰਬੱਤ ਦਾ ਹੀ ਭਲਾ ਮੰਗ ਕੇ ਤੂੰ ਵੀ ਭਲਾ ਆਪਣਾ ਕਰਾ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ, ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਧਿਆ ਲੈ ਬੰਦਿਆ,
ਹਾਂ। ਆਪ ਮੱਟੀ ਨੂੰ ਗੁਰੂ ਜੀ ਚਰਨੀ
ਆਸ ਲੈ ਕੇ ਆਇਆ ਆਪ ਜੀ ਦੀ ਸ਼ਰਨੀ
ਤੁਸੀਂ ਲਾ ਲਵੋ ਆਪ ਮੱਟੀ ਨੂੰ ਗੁਰੂ ਜੀ ਚਰਨੀ
ਸੰਗਤਾਂ ਦੀ ਸੇਵਾ ਗੁਰੂ ਜਸ ਕਰਕੇ ਸੇਵਾ ਗੁਰੂ ਜਸ ਕਰਕੇ ਤੂੰ ਸੁੱਤੇ ਭਾਗ ਆਪਣੇ ਜਗਾ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ ਜੇ ਤੂੰ ਸਾਰੇ ਦੁਨੀਆਂ ਦੇ ਸੁੱਖ ਲੋੜਦੈ ਨਾਮ ਸੱਚੇ ਰੱਬ ਦਾ ਤਿਆ ਲੈ ਬੰਦਿਆ
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਾਲਾਨਾ ਗੁਰਮਤਿ ਸਮਾਗਮ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਇੱਕ ਵਾਰੀ ਫੇਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਸਿੱਖ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਆਪ ਜੀ ਦੀ ਸੇਵਾ ਕਹਿਣਾ ਆਰੰਭ ਕੀਤਾ ਜਾਏ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰਾਂ ਨੂੰ ਅਗਾਂਹ ਤੋਰਾਂ ਆਓ ਸਭ ਤੋਂ ਪਹਿਲਾਂ ਫਤਿਹ ਦਾ ਸਿਮਰਨ ਕਰਕੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਲਈਏ ਆਪ ਸੂਝਵਾਨ ਸਿਆਣੇ ਸੱਜਣ ਜੁੜ ਬੈਠੇ ਹੋ ਆ ਜਿਹੜੀ ਦੁਨੀਆਂ ਵਿੱਚ ਅਸੀਂ ਜੁੜ ਬੈਠੇ ਇਹਨੂੰ ਸਾਡੇ ਧਰਮ ਦੀ ਦੁਨੀਆਂ ਕਹਿੰਦੇ ਨੇ ਤੇ ਧਰਮ ਦੀ ਦੁਨੀਆਂ ਵਿੱਚ ਮਨ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ ਜੇ ਧਰਮ ਦੀ ਦੁਨੀਆਂ ਵਿੱਚ ਮਨ ਇਕਾਗਰ ਨਾ ਹੋਵੇ ਫਿਰ ਉਹ ਕੁਝ ਪ੍ਰਾਪਤ ਨਹੀਂ ਹੋ ਸਕਦਾ ਜਿਹੜਾ ਧਰਮ ਦੀ ਦੁਨੀਆਂ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਤੇ ਮਨ ਦੀ ਇਕਾਗਰਤਾ ਬਾਬਤ ਆਮ ਤੌਰ ਤੇ ਅਸੀਂ ਪ੍ਰਚਾਰਕਾਂ ਨੇ ਗੱਲ ਪ੍ਰਚਾਰ ਦਿੱਤੀ ਅਸੀਂ ਇਹ ਕਹਿਣਾ ਆਰੰਭ ਕਰ ਦਿੱਤਾ ਵੀ ਮਨ ਇਕਾਗਰ ਕਰਕੇ ਬਾਣੀ ਪੜਿਆ ਕਰੋ ਅਸੀਂ ਅਕਸਰ ਕਹਿੰਦੇ ਹਾਂ ਵੀ ਪਹਿਲਾਂ ਮਨ ਇਕਾਗਰ ਕਰਿਆ ਕਰੋ ਫਿਰ ਬਾਣੀ ਪੜਿਆ ਕਰੋ ਅਸੀਂ ਕਹਿੰਦੇ ਹਾਂ ਪਹਿਲਾਂ ਮਨ ਇਕਾਗਰ ਕਰਿਆ ਕਰੋ ਫਿਰ ਵਾਹਿਗੁਰੂ ਸ਼ਬਦ ਦਾ ਸਿਮਰਨ ਕਰਿਆ ਕਰੋ ਮਨ ਬੜਾ ਚੰਚਲ ਹੈ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਬੈਠਾ ਹੁੰਦਾ ਸਰੀਰ ਇੱਥੇ ਬੈਠੇ ਸਰੀਰ ਦਾ ਮਨ ਨਾ ਜਾਣੇ ਕਿੱਡੀ ਕਿੱਡੀ ਦੂਰ ਅਡਾਰੀਆਂ ਮਾਰ ਜਾਂਦਾ ਹੈ ਤੇ ਨਾ ਜਾਣੇ ਕੈਸੇ ਕੈਸੇ ਖਿਆਲ ਉਹਦੇ ਮਨ ਵਿੱਚ ਆ ਜਾਂਦੇ ਮਨ ਇਕਾਗਰ ਕਰਕੇ ਬਾਣੀ ਪੜਨ ਵਾਲਾ ਕੋਈ ਵਿਰਲਾ ਹੈ ਲੇਕਿਨ ਗੁਰਮਤ ਵਿੱਚ ਇਹ ਸਿਧਾਂਤ ਹੈ ਜਦੋਂ ਕੋਈ ਮਨੁੱਖ ਆਪਣੀ ਦੀਵਾਨ ਵਿੱਚੋਂ ਵਾਹਿਗੁਰੂ ਸ਼ਬਦ ਕਹਿੰਦਾ ਹੈ ਵਾਹਿਗੁਰੂ ਕਹਿਣ ਨਾਲ ਉਹਦਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ ਹੈ ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ ਆਓ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਮਨਾਂ ਨੂੰ ਇਕਾਗਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜੀਏ ਤੇ ਜਦੋਂ ਮਨ ਇਕਾਗਰ ਹੋ ਗਿਆ ਸਾਡਾ ਆਉਣਾ ਸਭਲਾ ਹੋਵੇਗਾ ਬੈਠਣਾ ਸਭਲਾ ਹੋਵੇਗਾ ਸੁਣਨਾ ਸਭਲਾ ਹੋਵੇਗਾ ਬੋਲਣਾ ਸਭਲਾ ਹੋਵੇਗਾ ਦੁੱਖਾਂ ਦਾ ਨਾਸ਼ ਹੋਵੇਗਾ ਸੁੱਖਾਂ ਵਿੱਚ ਵਾਧਾ ਹੋਵੇਗਾ ਮਨ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ ਤੇ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਕੇ ਇਹ ਮਨੁੱਖਾ ਜਨਮ ਸਭਲਾ ਹੋ ਜਾਏਗਾ ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਝੋਲੀ ਵਿੱਚ ਪਾਉਣ ਲਈ ਔਰ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਮਨਾਂ ਨੂੰ ਇਕਾਗਰ ਕਰਕੇ ਫਤਿਹ ਦੇ ਸਿਮਰਨ ਦੀ ਸਾਂਝ ਕਰੀਏ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਗਿਣਵਾ ਮਿਣਵਾ ਸਮਾਂ ਹੈ ਤੇ ਮੇਰੀ ਜ਼ਿੰਦਗੀ ਦੇ ਪਲ ਨੇ ਜਿਹੜੇ ਬੜੇ ਅਦਭੁਤ ਨੇ ਕਿ ਅੱਜ ਮੈਨੂੰ ਟਾਈਮ ਹੈ ਜਿਹੜਾ ਉਹ ਉਸ ਸਮੇਂ ਮਿਲ ਰਿਹਾ ਜਿਸ ਸਮੇਂ ਨਾਲ ਮੈਂ ਚਾਹੁੰਦਾ ਸਾਂ ਕਿ ਮੈਨੂੰ ਇਸ ਸਮੇਂ ਟਾਈਮ ਮਿਲ ਜਾਏ ਯਤਨ ਕਰਾਂਗਾ ਕਿ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਮੇਰੇ ਬਹੁਤ ਹੀ ਪਿਆਰੇ ਦੋਸਤ ਜਿਨ੍ਹਾਂ ਦੀ ਵਿਦਵਤਾ ਜਿਨ੍ਹਾਂ ਦਾ ਗਿਆਨ ਜਿਨ੍ਹਾਂ ਦੀ ਸ਼ਖਸੀਅਤ ਕਿਸੇ ਵਿਆਖਿਆ ਦੀ ਮੁਹਤਾਜ ਨਹੀਂ ਜਿੱਡੇ ਪਿਆਰ ਨਾਲ ਉਹਨਾਂ ਨੇ ਤੇ ਆਪ ਸੰਗਤਾਂ ਨੇ ਸੱਦਿਆ ਹੈ ਮੈਂ ਤੇ ਮੇਰੇ ਸਾਥੀ ਆਪ ਜੀ ਦੇ ਪਿਆਰ ਦੀ ਕਿਸਮਤੀ ਤੇ ਖਰਾ ਉਤਰ ਸਕੀ ਜ਼ਿਕਰ ਹੋ ਰਿਹਾ ਸੀ ਸਭ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਮਹਾਨ ਸ਼ਖਸੀਅਤ ਦਾ ਉਦੋਂ ਇਹ ਦੋ ਸੰਸਨ ਜਿਹੜੇ ਸਿੱਖ ਲੀਡਰਸ਼ਿਪ ਦੇ ਵਿੱਚ ਦੁਨੀਆਂ ਦੇ ਲੋਕਾਂ ਦਾ ਧਿਆਨ ਖਿੱਚਦੇ ਸਨ ਇੱਕ ਸੀ ਬਾਬਾ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਤੇ ਦੂਜੇ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਗੱਲ ਮੈਂ ਇੱਥੋਂ ਸ਼ੁਰੂ ਕਰਨ ਲੱਗਾ ਆਪ ਜੀ ਨਾਲ ਇਹ ਬਚਨ ਸਾਂਝਾ ਕਰ ਲਵਾਂ ਕਿ ਜਿੱਥੇ ਵੱਖ ਵੱਖ ਚੈਨਲਾਂ ਵੱਲੋਂ ਇਹ ਪ੍ਰੋਗਰਾਮ ਰਿਕਾਰਡ ਕੀਤਾ ਜਾ ਰਿਹਾ ਉੱਥੇ ਇਹ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਰਾਜ FM ਜੋ ਬਰਮਿੰਘਮ ਤੋਂ ਚੱਲਦਾ ਹੈ ਇੰਗਲੈਂਡ ਵਿੱਚ UK ਵਿੱਚ ਉਹਦੇ ਰਾਹੀਂ ਇਹ ਪ੍ਰੋਗਰਾਮ ਹੈ ਜਿਹੜਾ ਸਰਦਾਰ ਗੱਜਣ ਸਿੰਘ ਉਹਦੇ ਮਾਲਕ ਨੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਪੂਰੇ ਇੰਗਲੈਂਡ ਵਿੱਚ UK ਵਿੱਚ ਅਤੇ ਯੂਰਪ ਵਿੱਚ ਵਿਖਾਇਆ ਜਾ ਰਿਹਾ ਹੈ ਉਹਨਾਂ ਨੇ ਵੀ ਇਸ ਮਾਧਿਅਮ ਰਾਹੀਂ ਆਪ ਸੰਗਤਾਂ ਨੂੰ ਫਤਿਹ ਅਰਜ਼ ਕੀਤੀ ਹੈ ਉਹਨਾਂ ਦੀ ਫਤਿਹ ਪ੍ਰਵਾਨ ਕਰੋ ਤੇ ਜ਼ਿਕਰ ਚੱਲਦਾ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਦੁਨੀਆਂ ਵਿੱਚ ਜੋ ਕੁਝ ਹੋ ਰਿਹਾ ਸੀ ਇਸ ਨੂੰ ਵਾਚਦਿਆਂ ਇਸ ਗੱਲ ਵੱਲ ਧਿਆਨ ਦਿੱਤਾ ਕਿ ਮੇਰੀ ਕੌਮ ਉੱਤੇ ਬਹੁਤ ਸਾਰੇ ਹਮਲੇ ਹੋ ਰਹੇ ਨੇ ਉਹ ਹਮਲੇ ਕਿਵੇਂ ਹੋ ਰਹੇ ਨੇ ਮੇਰਾ ਤਾਜੀ ਸਾਥੀ ਦਰਸ਼ਨ ਸਿੰਘ ਬਲਸ਼ੀਅਤ ਦੀਆਂ ਚਾਰ ਲਾਈਨਾਂ ਕਹਿਣ ਲੱਗੇ ਇਹ ਨਹੀਂ ਕਿ ਉਦੋਂ ਇਹ ਹਮਲੇ ਅੱਜ ਵੀ ਉਦੋਂ ਹੋ ਰਹੇ ਨੇ ਕਿਵੇਂ ਕਿਵੇਂ ਹਮਲੇ ਹੋ ਰਹੇ ਨੇ। ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਹਮਲਾ ਕਰਦਾ, ਕੋਈ ਦਸਤਾਰ ਤੇ ਹਮਲਾ ਕਰਦਾ, ਬਾਣੀ ਉੱਤੇ ਹਮਲੇ ਕਰਨ ਵਾਲੇ ਕੌਣ ਨੇ? ਇੱਥੋਂ ਤੱਕ ਕਿ ਸਿੱਖ ਬਾਣੇ ਵਿੱਚ ਕੋਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ, ਇਹ ਕੌਣ ਨੇ ਲੋਕ? ਜਿਹੜੇ ਜਿਹੜੇ ਹਮਲੇ ਸਿੱਖੀ ਉੱਤੇ ਹੋ ਰਹੇ ਨੇ, ਸਿੱਖ ਧਰਮ ਉੱਤੇ ਹੋ ਰਹੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋ ਰਹੇ ਨੇ, ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਹੋ ਰਹੇ ਨੇ, ਉਹਨਾਂ ਸਾਰਿਆਂ ਹਮਲਿਆਂ ਦੀ ਕਹਾਣੀ ਹੈ ਜਿਹੜੀ ਮੇਰਾ ਤਾਜੀ ਸਾਥੀ ਸ਼ੇਰ ਦੀਆਂ ਚਾਰ ਲਾਈਨਾਂ ਵਿੱਚ ਕਹਿਣ ਲੱਗਾ। ਦਰਸ਼ਨ ਸਿੰਘ ਬਲ ਮੇਰੇ ਤਾਜੀ ਜੱਥੇ ਦਾ ਸ਼ਿੰਗਾਰ ਆਪ ਸੰਗਤਾਂ ਦੇ ਸਨਮੁਖ ਸ਼ੇਰ ਦੀਆਂ ਚੰਦ ਲਾਈਨਾਂ ਕਹਿਣ ਲੱਗਾ, ਕਾਬਲੇ ਗੌਰ ਲਾਈਨਾਂ ਨੇ ਤੇ ਕਾਬਲੇ ਗੌਰ ਅੰਦਾਜ਼, ਜਰਾ ਗੌਰ ਫਰਮਾਓ।
ਵਾਰ ਵਾਰ ਵਿਰੋਧੀਆਂ ਚਾਲ ਚੱਲੀ ਤੇ ਵਾਰ ਵਾਰ ਸਿੱਖ ਕੌਮ ਤੇ ਵਾਰ ਹੋਇਆ, ਹੋ ਕਦੇ ਸਾਡੀ ਕਿਰਪਾਨ ਤੇ ਰੋਕ ਲੱਗੀ ਤੇ ਕਦੇ ਸਾਡੀ ਦਸਤਾਰ ਤੇ ਵਾਰ ਹੋਇਆ, ਹੋ ਕਦੀ ਸੁਖਮਨੀ ਸਾਹਿਬ ਤੇ ਵਾਰ ਹੋਇਆ, ਕਦੀ ਆਸਾ ਕੀ ਵਾਰ ਤੇ ਵਾਰ ਹੋਇਆ, ਜਿੱਥੋਂ ਲੈਂਦੀ ਏ ਰੋਸ਼ਨੀ ਕੁੱਲ ਦੁਨੀਆ ਉਸ ਰੋਸ਼ਨ ਮੀਨਾਰ ਤੇ ਵਾਰ ਹੋਇਆ, ਤੇ ਸੱਚ ਕਹਿੰਦੇ ਹਾਂ ਧਰਮ ਇਮਾਨ ਦੇ ਨਾਲ, ਜੇ ਕਰ ਜੀਏ ਤਾਂ ਜੀਆਂਗੇ ਅਣਖ ਦੇ ਨਾਲ, ਜੇ ਕਰ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ, ਜੇ ਕਰ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ, ਜੇ ਕਰ ਮਰੇ ਤਾਂ ਮਰਾਂਗੇ ਸ਼ਾਨ ਦੇ ਨਾਲ।
ਜਿਉਣ ਵਾਲੀ ਤੇ ਅਣਖ ਨਾਲ ਸ਼ਹਾਦਤ ਦਾ ਜਾਂ ਪੀਣ ਵਾਲੀ ਇਹ ਕੌਮ, ਇਹਨੂੰ ਮੁਰਤਾਂ ਬਾਅਦ ਇੱਕ ਆਗੂ ਪ੍ਰਾਪਤ ਹੋਇਆ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ। ਉਹ ਕਿਹੋ ਜਿਹੇ ਆਗੂ ਨੇ? ਉਹਨਾਂ ਨੂੰ ਇੰਟਰਵਿਊ ਕਰਨ ਵਾਸਤੇ ਇੱਕ ਜਰਮਨ ਦਾ ਪੱਤਰਕਾਰ ਆਇਆ। ਸੰਖੇਪ ਸਮੇਂ ਵਿੱਚ ਬਹੁਤ ਵੱਡੀਆਂ ਗੱਲਾਂ ਆਪਣਾ ਕਰਨੀਆਂ ਨੇ, ਆਸ ਕਰਦਾ ਹਾਂ ਇਕਾਗਰਤਾ ਬਖਸ਼ਿਸ਼ ਕਰੋਗੇ। ਜ਼ਿਕਰ ਚੱਲਦਾ ਸੀ ਜਰਮਨ ਦਾ ਇੱਕ ਪੱਤਰਕਾਰ, ਉਹਨੇ ਆਖਿਆ ਮੈਂ ਸਿੱਖ ਕੌਮ ਦੇ ਲੀਡਰਾਂ ਨਾਲ ਮੁਲਾਕਾਤ ਕਰਨੀ ਹੈ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪਤਾ ਲੱਗੇ ਵੀ ਸਿੱਖਾਂ ਦੀ ਮੁਸ਼ਕਲ ਕੀ ਹੈ, ਸਿੱਖ ਕੀ ਚਾਹੁੰਦੇ ਨੇ। ਪੂਰੇ ਵਰਲਡ ਵਿੱਚ ਵਰਲਡ ਦੇ ਮੀਡੀਆ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਗੱਲ, ਉਹਨਾਂ ਦੀਆਂ ਤਕਰੀਰਾਂ, ਉਹਨਾਂ ਦੇ ਕਮੈਂਟ ਪੂਰੇ ਵਰਲਡ ਦੇ ਅਖਬਾਰਾਂ ਵਿੱਚ ਛਪੇ, ਤੇ ਜਰਮਨ ਦਾ ਪੱਤਰਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਇੰਟਰਵਿਊ ਕਰਨ ਵਾਸਤੇ ਆਇਆ। ਉਹਨੇ ਚੰਡੀਗੜ੍ਹ ਤੋਂ ਛਪਦਾ ਹੈ ਪੰਜਾਬੀ ਦਾ ਅਖਬਾਰ ਪੰਜਾਬੀ ਟ੍ਰਿਬਿਊਨ, ਉਹਦੇ ਦਫ਼ਤਰ ਵਿੱਚੋਂ ਇੱਕ ਇੰਟਰਪ੍ਰੇਟਰ ਲਿਆ, ਉਹਦਾ ਨਾਂ ਹੈ ਸਰਦਾਰ ਕਰਮਜੀਤ ਸਿੰਘ। ਅੱਜ ਜਿਹੜੀ ਗੱਲ ਮੈਂ ਤੁਹਾਨੂੰ ਕਹਿਣ ਲੱਗਾ, ਅਮਰੀਕਾ ਵਿੱਚ ਮੈਂ ਸਰਦਾਰ ਕਰਮਜੀਤ ਸਿੰਘ ਦੀ ਜ਼ਬਾਨ ਵਿੱਚੋਂ ਆਪਣੇ ਕੰਨਾਂ ਨਾਲ ਸੁਣੀਏ ਸਾਹਮਣੇ ਬੈਠ ਕੇ। ਉਹ ਕਹਿੰਦਾ ਮੈਂ ਇੰਟਰਪ੍ਰੇਟਰ ਬਣਿਆ ਕਿਉਂਕਿ ਜਰਮਨ ਭਾਸ਼ਾ ਜੋ ਬੰਦਾ ਬੋਲਦਾ, ਇੰਗਲਿਸ਼ ਬੋਲਦਾ, ਉਹਨੂੰ ਪੰਜਾਬੀ ਵਿੱਚ ਸੰਤਾਂ ਨੂੰ ਸਵਾਲ ਦੇ ਰੂਪ ਵਿੱਚ ਸਮਝਾਉਣਾ, ਤੇ ਜਿਹੜੀ ਗੱਲ ਸੰਤ ਕਹਿੰਦੇ ਨੇ ਉਹ ਜਰਮਨ ਪੱਤਰਕਾਰ ਨੂੰ ਉਹਦੀ ਭਾਸ਼ਾ ਵਿੱਚ ਸਮਝਾਉਣੀ, ਇੰਟਰਪ੍ਰੇਟਰ ਨੂੰ ਕਹਿੰਦੇ ਨੇ। ਕਹਿੰਦਾ ਮੈਂ ਆਇਆ ਤੇ ਉਹ ਜਰਮਨ ਪੱਤਰਕਾਰ ਕਹਿੰਦਾ ਮੈਂ ਸਿੱਖ ਕੌਮ ਦੇ ਦੋਨਾਂ ਆਗੂਆਂ ਨਾਲ ਮੁਲਾਕਾਤ ਕਰਨੀ ਹੈ, ਮੈਂ ਚਾਹੁੰਦਾ ਹਾਂ ਮੈਨੂੰ ਪਤਾ ਲੱਗੇ ਵੀ ਸਿੱਖਾਂ ਦੀਆਂ ਮੁਸ਼ਕਲਾਂ ਕੀ ਨੇ। ਉਹ ਕਹਿੰਦਾ ਪਹਿਲਾਂ ਅਸੀਂ ਗਏ ਸੰਤ ਬਾਬਾ ਹਰਚਰਨ ਸਿੰਘ ਲੌਂਗੋਵਾਲ ਕੋਲ, ਉਹ ਜਰਮਨ ਪੱਤਰਕਾਰ ਨੇ ਕੁਝ ਸਵਾਲ ਕੀਤੇ ਤੇ ਸੰਤ ਬਾਬਾ ਹਰਚਰਨ ਸਿੰਘ ਲੌਂਗੋਵਾਲ ਨੇ ਜਵਾਬ ਦਿੱਤੇ। ਕਹਿੰਦਾ ਉਹਨਾਂ ਨੂੰ ਇੰਟਰਵਿਊ ਕਰਨ ਤੋਂ ਬਾਅਦ ਅਸੀਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਕੋਲ ਆ ਗਏ ਤੇ ਉਹ ਜਰਮਨ ਪੱਤਰਕਾਰ ਨੇ ਫਿਰ ਉਹੀ ਸਵਾਲ ਕੀਤੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਉਹਦੇ ਸਵਾਲਾਂ ਦੇ ਜਵਾਬ ਦਿੱਤੇ। ਜੋ ਸਵਾਲ ਕੀਤੇ ਮੈਂ ਪੰਜਾਬੀ ਵਿੱਚ ਸੰਤਾਂ ਨੂੰ ਸਮਝਾਏ ਤੇ ਸੰਤਾਂ ਨੇ ਜਿਹੜਾ ਜਵਾਬ ਪੰਜਾਬੀ ਦਿੱਤਾ ਮੈਂ ਜਰਮਨ ਪੱਤਰਕਾਰ ਨੂੰ ਇੰਗਲਿਸ਼ ਵਿੱਚ ਸਮਝਾਇਆ। ਕਹਿੰਦਾ ਮੁਲਾਕਾਤ ਸਮਾਪਤ ਕਰਕੇ ਅਸੀਂ ਬਾਹਰ ਆਏ ਤੇ ਮੈਂ ਪੁੱਛਿਆ ਉਹ ਜਰਮਨ ਪੱਤਰਕਾਰ ਨੂੰ ਵੀ ਤੁਸੀਂ ਕੀ ਮਹਿਸੂਸ ਕਰਦੇ ਹੋ, ਤੁਸੀਂ ਮੇਰੀ ਕੌਮ ਦੇ ਦੋ ਆਗੂਆਂ ਨਾਲ ਮੁਲਾਕਾਤ ਕਰਕੇ ਆਏ ਹੋ, ਤੁਹਾਡਾ ਕੀ ਖਿਆਲ ਹੈ ਮੇਰੀ ਕੌਮ ਦੇ ਆਗੂਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੇ ਉਹ ਜਰਮਨ ਪੱਤਰਕਾਰ ਨੇ ਜਿਹੜਾ ਜਵਾਬ ਦਿੱਤਾ ਉਹ ਇਹ ਸੀ ਕਿ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ ਘਟਨਾਵਾਂ ਨੂੰ ਜਾਣਦਾ ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਘਟਨਾਵਾਂ ਨੂੰ ਮਹਿਸੂਸ ਕਰਦੇ। ਘਟਨਾ ਨੂੰ ਜਾਣਨਾ ਹੋਰ ਗੱਲ ਹੁੰਦੀ ਕਿਵੇਂ ਵਾਪਰੀ ਕਿਉਂ ਵਾਪਰੀ, ਲੇਕਿਨ ਘਟਨਾ ਨੂੰ ਮਹਿਸੂਸ ਕਰਨਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮਹਿਸੂਸ ਕੀਤਾ। ਉਹ ਸਿੱਖੋ ਤੁਸੀਂ ਗੁਲਾਮ ਹੋ, ਆ ਹਿੰਦੁਸਤਾਨ ਜੀ ਨੂੰ ਤੁਸੀਂ ਆਜ਼ਾਦੀ ਲੈ ਕੇ ਦਿੱਤੀ, ਇਸ ਆਜ਼ਾਦ ਹਿੰਦੁਸਤਾਨ ਵਿੱਚ ਸਿੱਖ ਅੱਜ ਵੀ ਗੁਲਾਮ ਨੇ। ਕਿਉਂ ਗੁਲਾਮ ਨੇ? ਸੰਵਿਧਾਨ ਸਾਨੂੰ ਕਿਉਂ ਗੁਲਾਮ ਬਣਾਉਂਦਾ? ਮੇਰੇ ਬੋਲਣ ਦਾ ਟੌਪਿਕ ਪੋਲੀਟੀਕਲ ਨਹੀਂ, ਮੈਂ ਕੇਵਲ ਧਾਰਮਿਕ ਐਂਗਲ ਤੋਂ ਬੋਲਣਾ। ਪੋਲੀਟੀਕਲ ਤੌਰ ਤੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਰਹੇ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਸ ਗੱਲ ਨੂੰ ਜਾਣ ਲਿਆ, ਮਹਿਸੂਸ ਕਰ ਲਿਆ ਕਿ ਮੇਰੀ ਕੌਮ ਦੇ ਵਜੂਦ ਨੂੰ ਖਤਮ ਕਰਨ ਵਾਸਤੇ ਸੈਂਟਰ ਦੀ ਸਰਕਾਰ ਨੇ ਕੁਝ ਐਸੀਆਂ ਪਾਲਸੀਆਂ ਬਣਾਈਆਂ ਨੇ, ਅੱਜ ਨਹੀਂ ਤੇ ਕੱਲ ਮੇਰੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਉਹ ਨੁਕਸਾਨ ਇਸ ਰੂਪ ਦੇ ਰੂਪ ਵਿੱਚ ਹੋ ਜਾਏਗਾ, ਆਹ ਦਸਤਾਰ ਸਾਡੇ ਘਰਾਂ ਵਿੱਚੋਂ ਅਲੋਪ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਹਮਲੇ ਹੁੰਦੇ ਨੇ ਤੇ ਬਾਣੀ ਤੇ ਹਮਲੇ ਕਰਨ ਵਾਲਿਆਂ ਵਿੱਚ ਸਿੱਖ ਵੀ ਸ਼ਾਮਲ ਹੋ ਗਏ, ਅਖੌਤੀ ਸਿੱਖ, ਸਿੱਖ ਨਹੀਂ ਅਖੌਤੀ ਸਿੱਖ। ਤੇ ਪਰ ਸੈਂਟਰ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਸਿੱਖ ਕੌਮ ਨੂੰ ਕੈਸਾ ਆਗੂ ਮਿਲਿਆ ਕਿ ਉਹ ਕੌਮ ਨੂੰ ਜਗਾਉਂਦਾ, ਉਹਨਾਂ ਦੀ ਮਰੀ ਹੋਈ ਜ਼ਮੀਰ ਸਹੁਰੀ ਜ਼ਮੀਰ ਨੂੰ ਹਲੂਣਾ ਦੇ ਕੇ ਜਾਗਤ ਕਰਦਾ, ਕਿਤੇ ਬਹੁਤ ਵੱਡਾ ਖਤਰਾ ਨਾ ਪੈਦਾ ਹੋ ਜਾਏ। ਇਸ ਤੋਂ ਪਹਿਲਾਂ ਕਿ ਸਿੱਖ ਕੌਮ ਆਪਣੇ ਹੱਕਾਂ ਨੂੰ ਮੰਗਣ ਲੱਗ ਜਾਏ, ਕਿਉਂ ਨਾ ਫਿਰ ਇਹਨਾਂ ਦੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਫੌਜ ਭੇਜ ਕੇ ਹਮਲਾ ਕਰ ਦਿੱਤਾ ਜਾਏ। ਆਏ ਸਨ ਮੇਰੇ ਮਾਨਯੋਗ ਸਰਦਾਰ ਈਸ਼ਰ ਸਿੰਘ ਜੀ ਜੋ ਲਖਤੇ ਜਗਰ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ 1983। ਕਿਤਾਬਾਂ ਕੁਝ ਕਹਿਣ ਲੇਕਿਨ ਉਹ ਸਾਰਾ ਸੀਨ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਉਸ ਸਮੇਂ ਦੇ ਅਖਬਾਰਾਂ ਵਿੱਚ ਪੜ੍ਹਿਆ ਤੇ ਭਾਰਤੀ ਫੌਜ ਨੇ ਜਿਵੇਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾਇਆ, ਇਉਂ ਜਾਣੋ ਕਿ ਘੇਰਾ ਹਰਿਮੰਦਰ ਸਾਹਿਬ ਨੂੰ ਨਹੀਂ ਪਾਇਆ, ਉਹਨਾਂ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਹਮਲਾ ਕੀਤਾ, ਜਿਵੇਂ ਸਿੱਖ ਕੌਮ ਦੇ ਵਜੂਦ ਨੂੰ ਮਾਰਨ ਵਾਸਤੇ ਐਲਾਨ ਕੀਤਾ, ਉਹ ਸਾਰੀ ਕਹਾਣੀ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰਤੀ ਫੌਜ ਨੇ ਕਿਵੇਂ ਘੇਰਾ ਪਾਇਆ, ਉਹ ਸਾਕਾ ਆਪ ਜੀ ਦੀ ਸੇਵਾ ਵਿੱਚ ਤਰਲੋਚਨ ਸਿੰਘ ਭਮਦੀ ਦਾ ਢਾਡੀ ਜੱਥਾ ਇਹ ਪਹਿਲੀ ਕਵਿਤਾ ਰਾਹੀਂ ਇਉਂ ਆਰੰਭ ਕਰ ਲੱਗਾ।
ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ, ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ, ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ। ਫੌਜ ਨੇ ਉਸ ਦੇ ਦੁਆਲੇ ਡੇਰਾ ਲਾਇਆ ਫੌਜ ਨੇ, ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ, ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ। Woo!
ਸ਼ਹੀਦੀ ਸਿੱਖ ਸੀ ਮਨਾ ਰਹੇ ਪੰਜਵੇਂ ਗੁਰਾਂ ਨੂੰ ਸੀਸ ਸੀ ਝੁਕਾ ਰਹੇ ਉਹ ਪੰਜਵੇਂ ਗੁਰਾਂ ਨੂੰ ਸੀਸ ਸੀ ਝੁਕਾ ਰਹੇ
ਉਹ ਗੋਲੀਆਂ ਦਾ ਮੀਂਹ ਵਰਸਾਇਆ ਫੌਜ ਨੇ ਗੋਲੀਆਂ ਦਾ ਮੀਂਹ ਵਰਸਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ
ਉਹ ਕਰ ਦਿੱਤਾ ਬੰਦ ਬਿਜਲੀ ਤੇ ਪਾਣੀ ਨੂੰ ਕਰ ਦਿੱਤਾ ਬੰਦ ਬਿਜਲੀ ਤੇ ਪਾਣੀ ਨੂੰ ਕਿੱਦਾਂ ਦੱਸਾਂ ਅੱਗੇ ਦੁੱਖਾਂ ਦੀ ਕਹਾਣੀ ਨੂੰ ਉਹ ਕਿੱਦਾਂ ਦੱਸੇ ਅੱਗੇ ਦੁੱਖਾਂ ਦੀ ਕਹਾਣੀ ਨੂੰ ਉਹ
ਜ਼ੁਲਮ ਬੇ ਔੜ ਕਾਕ ਮਾਇਆ ਫੌਜ ਨੇ ਹੱਕ ਮਾਇਆ ਫੌਜ ਨੇ ਜ਼ੁਲਮ ਬੇਓੜ ਕਾਕ ਮਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ
ਉਹ ਫਿਰਦੀ ਸੀ ਫੌਜ ਮਾਰੋ ਮਾਰ ਕਰਦੀ
ਧਰਤ ਆਕਾਸ਼ ਧਮਕਾਇਆ ਫੌਜ ਨੇ ਧਰਤ ਆਕਾਸ਼ ਧਮਕਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ
ਉਹ ਸੋਚਦੇ ਸੀ ਢਾਈਏ ਤਖਤ ਅਕਾਲ ਨੂੰ ਸੋਚਦੇ ਸੀ ਢਾਈਏ ਤਖਤ ਅਕਾਲ ਨੂੰ ਕੰਬਦੀ ਕਲਮ ਕਿਵੇਂ ਲਿਖਾਂ ਹਾਲ ਨੂੰ ਉਹ ਕੰਬਦੀ ਕਲਮ ਕਿਵੇਂ ਲਿਖਾਂ ਹਾਲ ਨੂੰ
ਉਹ ਕਹਿ ਰੂਪ ਮੱਦੀ ਡਾਡਾ ਧਾਇਆ ਫੌਜ ਨੇ ਉਹ ਡਾਡਾ ਧਾਇਆ ਫੌਜ ਨੇ ਕਹਿ ਰੂਪ ਮੱਦੀ ਡਾਡਾ ਧਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਘੇਰਾ ਹਰਿਮੰਦਰ ਨੂੰ ਪਾਇਆ ਫੌਜ ਨੇ ਹੋ ਹੋ
ਉਸ ਕੌਮ ਜਿਨ੍ਹਾਂ ਦਾ ਪਾਵਨ ਪਵਿੱਤਰ ਸਥਾਨ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਉਸ ਕੌਮ ਜਿਹਨੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਹਿੰਦੁਸਤਾਨ ਦੀ ਆਜ਼ਾਦੀ ਵਿੱਚ ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਆ ਹਿੰਦੁਸਤਾਨ ਦੇ ਭਾਗਾਂ ਵਿੱਚ ਤਕਦੀਰ ਵਿੱਚ ਆਜ਼ਾਦੀ ਲਿਖੀ ਅੱਜ ਉਸ ਹਿੰਦੁਸਤਾਨ ਵਿੱਚ ਇਹਨਾਂ ਦੇ ਸਭ ਤੋਂ ਪਾਵਨ ਪਵਿੱਤਰ ਸਥਾਨ ਨੂੰ ਘੇਰਾ ਪਾ ਲਿਆ ਫੌਜ ਨੇ ਮਿਸ਼ਨ ਕੀ ਹੈ ਨਿਸ਼ਾਨਾ ਕੀ ਹੈ ਕਿ ਸਿੱਖ ਚਾਹੁੰਦੇ ਨੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤੋਂ ਸੇਧ ਲੈ ਕੇ ਆਜ਼ਾਦੀ ਤੇ ਇਹ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਨੂੰ ਅਸੀਂ ਮੌਤ ਦੇ ਘਾਟ ਉਤਾਰ ਦਿਆਂਗੇ ਆਜ਼ਾਦੀ ਸਾਡਾ ਮੁੱਢਲਾ ਹੱਕ ਹੈ ਤੇ ਸਿੱਖਾਂ ਨਾਲ ਵਿਤਕਰਿਆਂ ਦੀ ਕਹਾਣੀ ਇਹ ਨਹੀਂ ਕਿ 84 ਵਿੱਚ ਮੁੱਕ ਗਈ ਮੈਂ ਦੋ ਤਿੰਨ ਕਮੈਂਟ ਤੁਹਾਡੇ ਨਾਲ ਸਾਂਝੇ ਕਰਾਂਗਾ ਪਤਾ ਲੱਗ ਜਾਏਗਾ ਕਿ ਅੱਜ ਵੀ ਸਾਡੇ ਉੱਤੇ ਕਿਸ ਤਰੀਕੇ ਨਾਲ ਵਾਰ ਹੁੰਦੇ ਨੇ ਸਿੱਖ ਉੱਤੇ ਵਾਰ ਕਰਨ ਵਾਸਤੇ ਉਹਨਾਂ ਨੇ ਸਾਡੇ ਨਾਂ ਨਾਲ ਸ਼ਬਦ ਵਰਤੇ ਅੱਤਵਾਦੀ ਬਕਵਾਦੀ ਟੈਰਾਰਿਸਟ ਉਗਰਵਾਦੀ ਆਤੰਕਵਾਦੀ ਕੀ ਸਿੱਖ ਇਹੋ ਜਿਹੇ ਨੇ ਜਿਹੋ ਜਿਹਾ ਮੀਡੀਆ ਨੇ ਸਾਨੂੰ ਪ੍ਰਚਾਰੇ ਸਿੱਖ ਤੇ ਹਰ ਰੋਜ਼ ਅਰਦਾਸ ਕਰਦਾ ਦੋ ਟਾਈਮ ਅਰਦਾਸ ਕਰਦਾ ਤੇ ਦੋ ਟਾਈਮ ਅਰਦਾਸ ਕਰਕੇ ਆਪਣੇ ਗੁਰੂ ਕੋਲ ਇੱਕ ਮੰਗ ਮੰਗਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਿਹੜਾ ਸਿੱਖ ਸਰਬੱਤ ਦਾ ਭਲਾ ਮੰਗਦਾ ਉਹ ਕਿਸੇ ਨਿਰਦੋਸ਼ ਬੰਦੇ ਨੂੰ ਕਤਲ ਕਿਵੇਂ ਕਰੇਗਾ ਜਿਹੜਾ ਸਿੱਖ ਸਰਬੱਤ ਦਾ ਭਲਾ ਮੰਗਦਾ ਉਹ ਕਿਸੇ ਬਦੋਸ਼ ਬੰਦੇ ਨੂੰ ਕਿਉਂ ਮਾਰੇਗਾ ਪਰ ਉਹਨਾਂ ਬੰਦਿਆਂ ਨੂੰ ਕਤਲ ਕਰਕੇ ਨਿਸ਼ਾਨਾ ਬਣਾ ਦੇਣਾ ਸਿੱਖਾਂ ਦਾ ਬਦਨਾਮ ਕਰ ਦੇਣਾ ਸਿੱਖਾਂ ਨੂੰ ਤੇ ਅੱਜ ਕਿਵੇਂ ਹਮਲੇ ਹੋ ਰਹੇ ਨੇ ਉਹਨਾਂ ਹਮਲਿਆਂ ਵਿੱਚੋਂ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਗੱਲ ਨੂੰ ਅੱਗੇ ਤੁਰ ਲੱਗਾ ਸਾਡੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਹਿੰਦੁਸਤਾਨ ਦੇ ਦੋ ਲੀਡਰਾਂ ਨੂੰ ਗੋਲੀਆਂ ਨਾਲ ਮਾਰਿਆ ਗਿਆ ਕਿਸੇ ਕੌਮ ਨੂੰ ਬਦਨਾਮ ਕਰਨ ਵਾਸਤੇ ਕੈਸਾ ਸਾਜਿਸ਼ ਦਾ ਦੌਰ ਉਲੀਕਿਆ ਜਾਂਦਾ ਮੇਰੀ ਗੱਲ ਤੋਂ ਬਾਅਦ ਤੁਸੀਂ ਇਹ ਗੱਲ ਨੂੰ ਸਹਿਜੇ ਸਮਝ ਆਓਗੇ एक बार फिर गल रिपीट करदा कि मेरे बोलने का टॉपिक पोलीटिकली मैं केवल धार्मिक एंगल तो बोलना। मेरे हिंदुस्तान के दो लीडर की मौत गोली ना हुई, एक है महात्मा गांधी ते दूजी है इंदिरा गांधी। दोनों की मौत गोलियां ना हुई, पर इंदिरा गांधी नु शहीद क्यों बना दिता ते महात्मा गांधी शहीद क्यों नहीं बनिया? इतने मैं साइन ऑफ इंटरोगेशन पाना, समझो मेरी गल। कोई महात्मा गांधी नु लिखदा कि शहीद महात्मा गांधी, पर मीडिया में तुसी पढ़ते होवोगे शहीद इंदिरा गांधी, उसकी शहादत का दिन, दोनों की मौत गोलियां हुई। यह की टारगेट है, किस तरीके सानू खत्म करने वास्ते शासन रचिया? शायद असी हाले उस तरीके जागरूक नहीं होए, तो असी उस गल महसूस नहीं किया जिस गल संत बाबा जरनैल सिंह जी खालसा भिंडरांवाला ने महसूस किया। कौम खतरे में है, कौम का वजूद खतरे में है, तो अज यह कौम मारन वास्ते उन्होंने तरीके बदल लाए। कदे गोलियां ना मारते सन, झूठे मुकाबले बनाते सन, तो अज उन्होंने आख्या इन्हों के अंदरों जमीर मार दौ, इन्हों की अणख से गैत न मार दौ, फिर है फ्री जाए। लेकिन ये अंदरों सिखी की सोच खत्म कर दौ, सोच खत्म करने वास्ते उन्होंने जो कुछ लिखे है और मीडिया और प्रिंट मीडिया इलेक्ट्रॉनिक मीडिया जो हिंदुस्तान की धरती के चैनल चैनलों राही सू विखा रहे हैं वो बारे सू जरूर सचेत होकर सोचना पड़ेगा। तो जिमें जिस तरीके गीत साढ़े कानों में पाए जा रहे हैं, साड़िया पांचवीं छेवीं पढ़दियां कुड़ियां जिस तरीके पेश किया जा रहा है कि साड़िया कुड़ियां स्कूलों के कॉलेजों में कुछ कर जाए ने जो कुछ सू मीडिया विखा रहा है, साड़िया धियां से भैं जिन्हों का बहुत वड्डा इतिहास है जिंदगी कितने मौका मिलया उन्होंने भैं की शहादत मैं आप जी की सेवा कदम जरूर गावगा। जिन्हें खनी खनी रोटी से गुजारा किया उन्होंने बच्चों के टोटे उन्होंने सामने कर दिए गए थे, उन्होंने टोटिया का हार बना के उन्होंने मावा के गल में पा दिता गया, मां की गोद में बच्चे खोया उपर चला के मारिया। जो बच्चा थले आ रहा जलाद नेजा किया बरछा किया और नेजे में पुरचिया है बच्चा मां की गोद में रख दिता। मेरिया मावा मेरिया धियां बहुत वाला उन्होंने कार्यनात्मक रोल है, बहुत वही प्रेरणा का स्रोत रहे हो, लेकिन किस तरीके मीडिया उन्होंने बदनाम कर दे सानू जरूर कदे ना कदे सोचना पड़ेगा। इतने मैं साइन ऑफ इंटरोगेशन पाँदा होया गल फिर केंद्रित करा संत ज्ञानी अमीर सिंह जी जो वर्तमान समय में जवद्दी टकसाल के मुखी ने, बहुत प्यार करते हैं बहुत सत्कार करते हैं, जिथे प्यार दिता उन्होंने असीस कली है, गुरु कृपा करे ऐसे नाम रसीए। क्योंकि जो भी मैं कदम श्रीनगर में आता हाँ मैं संत बाबा सुचा सिंह जी जवद्दी वाले की याद आँगी। 1997 पहली बार मैं उन्होंने इतने घलिया, तो उस दिन तो लैके निरंतर हर साल आप जी की हाजिरी में आता हाँ। भाई साहब भाई पिंदरपाल सिंह उन्हां दी शख्सियत ने जो इस नगर का नक्शा यो जाणियो, मैं इत्थे गाउण नहीं आया, मैं ते धरती नूं अपने मत्थे ते लाउण आया, मिट्टी नूं चुके मत्थे ते लाउण आया। धन भाग मेरे ये धरती नूं प्रणाम करन दा मौका मिलदे, आप जी दे प्यार दा हार्दिक धन्नवाद। ते मुड़ के आपां केंद्रित करिए गल नूं संत बाबा जरनैल सिंह जी खालसा भिंडरांवाले वेखदे ने कि हरिमंदर साहब दे आले दुआले सतखंड दरबार दे आले दुआले भारतीय फौज ने घेरा पा लिया और तोपां ते टैंक भीड के सतखंड दरबार श्री हरिमंदर नूं तहे तेरी करना चाहती है। ते उहदे अंदर संत बाबा जरनैल सिंह जी खालसा भिंडरांवाला दे सामने जनरल सुबेक सिंह ने, ये जनरल सुबेक सिंह कई बार इतफाक बन जाता है साझा ने। मैं गुरु ग्रंथ साहिब महाराज के पावन चरणों में खलो के अपना वचन करदा कि मैं मन बना के आया सा कि अज आप जी की सेवा में दो प्यो ते पुत्र सुबेक सिंह ते शाहवाज सिंह की शहादत मैं आप जी ने साझी करनी सी। ओ सरदार सुबेक सिंह जिहड़ा जकरिया खान का कोतवाल रहा, सिखां दे कातल का कोतवाल होना बड़े सवाल पैदा कर दे, शायद समा उन्हूं गदार कह दिंदा, लेकिन सरदार सुबेक सिंह शाहवाज सिंह की शहीदी ने यह सारे कलंकों को धो दिता। तो मेरी कौम जो मान योग शहीद ने उन्होंने शहादत का की कारण है, जिमें सिक्की उत्ते वार हो रहे सन, यह प्रसंग मैं आप जी ने साझा करना सी पर मौके ते के क्योंकि संत बाबा जरनैल सिंह जी खालसा भिंडरांवाला का जिक्र हो रहा है, इस करके मैं अपने मन में चेंज किया ते कहानी वो शुरू की जिहड़ी दे हीरो जिहड़े रोल मॉडल संत बाबा जरनैल सिंह जी खालसा भिंडरांवाले ने। संत बाबा जरनैल सिंह जी खालसा भिंडरांवाले ते उन्होंने सामने फौज विचों जबरी तरीके नाल कढ़िया गया जरनैल जिहड़ा बंगलादेश की लड़ाई का बहुत वड्डा हीरो है, उहदे यतना सदका बंगलादेश आजाद होया, मुक्ति बाणी दा जरनैल जनरल सुबेक सिंह, लेकिन उन्होंने भारतीय फौज का मुखी बनाने की थां ते जलील करके भारतीय फौज विचों कढ दिता गया। क्यों? एक सिख भारतीय फौज का मुखी ना बन जाए ਇਹ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਦੀ ਕਹਾਣੀ ਸੀ ਤੇ ਇੱਕ ਸਾਡਾ ਹੋਰ ਜਰਨੈਲ ਇਸੇ ਲੜਾਈ ਵਿੱਚੋਂ ਜਨਰਲ ਜਗਜੀਤ ਸਿੰਘ ਅਰੋੜਾ ਜਿਹਨੇ 93,000 ਪਾਕਿਸਤਾਨੀ ਫੌਜ ਤੋਂ ਹਥਿਆਰ ਸਟਾਏ ਤੇ ਜਦੋਂ 1984 ਦਾ ਨਵੰਬਰ ਦਾ ਦਿੱਲੀ ਵਾਲਾ ਕਤਲੇਆਮ ਵਾਪਰਿਆ ਤੇ ਉਹਨੇ ਆਵਾਜ਼ ਬੁਲੰਦ ਕੀਤੀ ਤੇ ਜਨਰਲ ਜਗਜੀਤ ਸਿੰਘ ਅਰੋੜਾ ਜਦੋਂ ਸਵਰਗਵਾਸ ਹੋਇਆ ਤੇ ਹਿੰਦੁਸਤਾਨ ਦੀ ਸਰਕਾਰ ਨੇ ਕੋਈ ਨੋਟਿਸ ਨਹੀਂ ਲਿਆ ਕਿਉਂਕਿ ਸਰਕਾਰ ਦੇ ਵਰਖਲਾਫ਼ ਕਹਿੰਦਾ ਸਿੱਖਾਂ ਉੱਤੇ ਜ਼ੁਲਮ ਕਰ ਰਹੇ ਹੋ ਇੱਕ ਪਾਸੇ ਕਹਿ ਕੇ ਨਿਆਜੀ ਕੋਲੋਂ 93,000 ਫੌਜ ਸਮੇਤ ਹਥਿਆਰ ਸਟਾਉਣ ਵਾਲਾ ਜਨਰਲ ਜਗਜੀਤ ਸਿੰਘ ਅਰੋੜਾ ਗੁੰਮਨਾਮੀ ਦੇ ਦੌਰ ਵਿੱਚ ਸਵਰਗਵਾਸ ਹੋ ਗਿਆ ਲੇਕਿਨ ਭਾਰਤੀ ਸਰਕਾਰ ਨੇ ਉਹਦਾ ਕੋਈ ਸਤਿਕਾਰ ਨਹੀਂ ਕੀਤਾ ਕਿਉਂ ਕਿਉਂਕਿ ਉਹ ਸਿੱਖ ਸੀ ਨਾ ਸਿੱਖ ਟਾਰਗੇਟ ਹੈ ਅੱਜ ਭਾਵੇਂ ਹਾਲਾਤ ਬਦਲ ਗਏ ਲੇਕਿਨ ਮੈਂ ਜ਼ਿਕਰ ਕਰਦਾ ਸਾਹਿਬ ਜੀ ਨਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਸਾਹਮਣੇ ਜਨਰਲ ਸੁਬੇਗ ਸਿੰਘ ਭਾਰਤੀ ਫੌਜ ਨੇ ਉਹਨੂੰ ਆਪਣੇ ਵਿੱਚੋਂ ਕੱਢ ਦਿੱਤਾ ਉਹਦਾ ਬਣਦਾ ਕੋਈ ਬਕਾਇਆ ਫੰਡ ਨਹੀਂ ਦਿੱਤੇ ਤੇ ਉਹਨੂੰ ਗੁਲਾਮੀ ਦਾ ਅਹਿਸਾਸ ਕਰਾ ਦਿੱਤਾ ਗਿਆ ਹੁਣ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੇ ਸਾਹਮਣੇ ਖਲੋਤਾ ਸੰਤ ਕਹਿੰਦੇ ਨੇ ਜਨਰਲ ਸੁਬੇਗ ਸਿੰਘ ਕੀ ਹੋਵੇਗਾ ਆਹ ਭਾਰਤੀ ਫੌਜ ਹਰਿਮੰਦਰ ਸਾਹਿਬ ਨੂੰ ਘੇਰਾ ਪਾ ਕੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਢਾਉਣਾ ਚਾਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੇਅਦਬ ਕਰਨਾ ਚਾਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਦਾ ਨਿਸ਼ਾਨਾ ਹੈ ਕੀ ਹੋਵੇਗਾ ਸਾਨੂੰ ਕੀ ਕਰਨਾ ਪਏਗਾ ਤੇ ਜਨਰਲ ਸੁਬੇਗ ਸਿੰਘ ਨੇ ਜਿਹੜਾ ਜਵਾਬ ਦਿੱਤਾ ਮੇਰਾ ਤਾਜੀ ਸਾਥੀ ਅਮਰਜੀਤ ਸਿੰਘ ਸੰਧੂ ਉਹਨੂੰ ਸ਼ੇਰ ਦੀਆਂ ਚਾਰ ਲਾਈਨਾਂ ਵਿੱਚ ਕਹਿਣ ਲੱਗਾ ਬੈਂ ਦੀ ਤਰਦ ਹੈ ਉਹਦੇ ਵਿੱਚ ਮੇਰਾ ਤਾਜੀ ਸਾਥੀ ਕਹੋ ਕਿ ਬਹੁਤ ਵੱਡੀ ਗੱਲ ਨੂੰ ਆਪਾਂ ਚਾਰ ਪੰਕਤੀਆਂ ਵਿੱਚ ਸੰਖੇਪ ਕਰ ਲਈਏ ਜਨਰਲ ਸੁਬੇਗ ਸਿੰਘ ਜਿਹੜੇ ਬਚਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਾ ਦੇ ਸਾਹਮਣੇ ਖਲੋ ਕੇ ਕਹਿੰਦਾ ਉਹ ਲਾਈਨਾਂ ਮੇਰਾ ਤਾਜੀ ਸਾਥੀ ਕਹਿਣ ਲੱਗਾ ਕਾਬਲੇ ਗੌਰ ਲਾਈਨਾਂ ਨੇ ਤੇ ਕਾਬਲੇ ਗੌਰ ਅੰਦਾਜ਼ ਜਰਾ ਗੌਰ ਫਰਮਾਉਣਾ
ਕਿਹਾ ਸੰਤਾਂ ਨੂੰ ਜਰਨਲ ਸੁਬੇਗ ਸਿੰਘ ਨੇ ਜ਼ਿੰਦਗੀ ਧਰਮ ਲਈ ਬਾਬਾ ਜੀ ਲਾ ਦਿਆਂਗੇ ਜਿਹੜੀ ਚਾਹੁੰਦੀ ਹੈ ਤਖਤ ਅਕਾਲ ਢਾਉਣਾ ਕਿਲਾ ਉਹਦੇ ਹੰਕਾਰ ਦਾ ਢਾ ਦਿਆਂਗੇ ਜਿਸ ਫੌਜ ਦਾ ਮਾਣ ਹੈ ਇੰਦਰਾ ਨੂੰ ਜਿਸ ਫੌਜ ਦਾ ਮਾਣ ਹੈ ਇੰਦਰਾ ਨੂੰ ਇਹ ਤਾਰੇ ਉਸ ਨੂੰ ਦਿਨੇ ਦਿਖਾ ਦਿਆਂਗੇ ਹੋ ਆ ਗਏ ਜਦੋਂ ਭੁਮੱਧੀ ਉਹ ਮਾਰ ਥੱਲੇ ਆ ਗਏ ਜਦੋਂ ਭੁਮੱਧੀ ਉਹ ਮਾਰ ਥੱਲੇ ਉਹਨਾਂ ਸਭਨਾਂ ਨੂੰ ਨਰਕੀ ਪੁਚਾ ਦਿਆਂਗੇ ਉਹਨਾਂ ਸਭਨਾਂ ਨੂੰ ਨਰਕੀ ਪੁਚਾ ਦਿਆਂਗੇ
ਭਾਵੇਂ ਕਿਤਨਾ ਵੀ ਜ਼ਬਰ ਤੇ ਜ਼ੁਲਮ ਹੋਵੇ ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ ਕੁਝ ਕੌਮਾਂ ਹੁੰਦੀਆਂ ਨੇ ਜਿਹੜੀਆਂ ਜ਼ਾਲਮ ਅੱਗੇ ਆਪਣੀ ਤੌਣ ਚੁਕਾ ਦਿੰਦੀਆਂ ਨੇ ਭਾਵੇਂ ਕਿਤਨਾ ਵੀ ਜ਼ਬਰ ਤੇ ਜ਼ੁਲਮ ਹੋਵੇ ਮਰਦ ਕੌਮਾਂ ਨਾ ਕਦੇ ਵੀ ਝੁਕਦੀਆਂ ਨੇ ਹਾਰ ਹੁੱਟ ਕੇ ਕਦੇ ਨਾ ਬਹਿੰਦੀਆਂ ਨੇ ਨਾ ਇਹ ਮਿੱਥੇ ਨਿਸ਼ਾਨੇ ਧੁੱਕਦੀਆਂ ਨੇ ਮਾਰ ਮਾਰ ਥੱਕੇ ਜ਼ਾਲਮ ਲੋਕੇ ਨੂੰ ਨਾ ਇਹ ਮਾਰ ਮਕਾਏ ਤੇ ਮੁੱਕਦੀਆਂ ਨੇ ਵਿਕ ਜਾਂਦੇ ਨੇ ਭੁੱਖੀ ਜ਼ਮੀਰ ਵਾਲੇ ਨਾ ਇਹ ਚੌਧਰ ਨਬਾਬੀ ਤੇ ਥੁੱਕਦੀਆਂ ਨੇ ਬੇਪਰਵਾਹ ਨਾਲ ਲੁੱਕਦੀਆਂ ਘੁਰਨਿਆਂ ਵਿੱਚ ਸ਼ੇਰਾਂ ਤਰ੍ਹਾਂ ਨਾਲ ਖੇਤ ਵਿੱਚ ਬੁੱਕਦੀਆਂ ਨੇ ਇੱਕ ਪਾਸੇ ਭਾਰਤੀ ਫੌਜ ਨੇ ਜਦੋਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਆਂ ਦਾ ਮੀਂਹ ਬਰਸਾਉਣਾ ਸ਼ੁਰੂ ਕੀਤਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਨੇ ਸਾਹਮਣੇ ਬੈਠੇ ਖਾਲਸੇ ਪੰਥ ਨੂੰ ਮੁਖਾਤਬ ਹੋ ਕੇ ਜਿਹੜੇ ਚੰਦ ਸ਼ਬਦ ਆਖੇ ਉਹਨੂੰ ਢਾਡੀ ਕਲਾ ਦੀ ਬੰਦਗੀ ਵਿੱਚ ਮੇਰੇ ਢਾਡੀ ਸਾਥੀ ਦਰਸ਼ਨ ਸਿੰਘ ਵੱਲ ਮੁੱਲਾਂਪੁਰ ਅਮਰਜੀਤ ਸਿੰਘ ਸੰਧੂ ਮੋਗਾ ਅਤੇ ਸੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਜੀ ਆਪਦੇ ਸਾਹਮਣੇ ਇਉਂ ਕਹਿਣ ਲੱਗਣ
ਫੌਜ ਹੈ ਇੰਦਰਾ ਦੀ ਆਈ ਕਹਿੰਦੇ ਸਾਨੂੰ ਮਾਰਨ ਫੌਜ ਹੈ ਪਾਪਣ ਦੀ ਆਈ ਭਾਜੀ ਮੋੜੋ ਯੋ ਦਿਓ ਕਰ ਦੂਨ ਸਬਾਈ ਕਹਿੰਦੇ ਭਾਜੀ ਮੋੜੋ ਯੋ ਦਿਓ ਕਰ ਦੂਨ ਸਬਾਈ
ਮਹਿਸੂਸ ਕਰਨਾ ਕੀ ਹੁੰਦਾ ਬਹੁਤ ਸੌਖੇ ਢੰਗ ਨਾਲ ਸਮਝਾਉਣ ਲੱਗਾ ਆਪ ਸੰਗਤਾਂ ਵਿੱਚ ਮੇਰੇ ਬਹੁਤ ਪਿਆਰੇ ਮਿੱਤਰ ਬੈਠੇ ਨੇ ਜੇ ਮੈਂ ਨਾਂ ਲੈਣ ਲੱਗ ਪਿਆ ਪ੍ਰੋਗਰਾਮ ਸਾਰਾ ਕਿਉਂਕਿ ਰਿਕਾਰਡ ਹੋ ਰਿਹਾ ਬਰਮਿੰਗਮ ਵਿੱਚ ਰਾਜ ਐਪ ਵੱਲੋਂ ਇਹ ਬਾਰ ਬਾਰ ਵਿਖਾਇਆ ਜਾ ਰਿਹਾ ਨਾਲ ਨਾਲ ਸੁਣਾਇਆ ਜਾ ਰਿਹਾ ਜੇ ਮੈਂ ਨਾ ਬੋਲਣ ਲੱਗ ਪਿਆ ਗੱਲ ਬੜੀ ਓਪਰੀ ਗੱਲ ਲੱਗੇਗੀ ਸਾਰੇ ਦੋਸਤਾਂ ਤੋਂ ਮਾਫੀ ਮੰਗਦਾ ਹੋਇਆ ਧੰਨਵਾਦ ਕਰਦਾ ਹਾਂ ਤੇ ਮੈਂ ਮਹਿਸੂਸ ਕਰਨ ਦੀ ਗੱਲ ਬਹੁਤ ਸੌਖੇ ਢੰਗ ਨਾਲ ਆਪ ਜੀ ਨਾਲ ਸਾਂਝੀ ਕਰਕੇ ਸਮਝਾਉਣ ਲੱਗਾ ਆਹ ਜਿਹੜੇ ਤੁਸੀਂ ਕਰਨਾਲ ਇਲਾਕੇ ਦੇ ਸਿੱਖ ਹੋ ਨਾ ਸਾਡੀਆਂ ਜ਼ਮੀਨਾਂ ਕਿਤੇ ਰੋਡ 'ਤੇ ਪਈਆਂ ਨੇ ਅਤੇ ਅੱਜ ਸਾਡੇ ਜੇਲ੍ਹ ਵਿੱਚ ਗੱਲ ਪਾ ਦਿੱਤੀ ਗਈ ਵੀ ਜ਼ਮੀਨਾਂ ਦੇ ਰੇਟ ਬਹੁਤ ਵੱਧ ਗਏ ਹੁਣ ਸਰਕਾਰ ਮੁਫ਼ਤ ਜ਼ਮੀਨ ਅਕਵਾਇਰ ਨਹੀਂ ਕਰਦੀ ਸਰਕਾਰੀ ਰੇਟ 'ਤੇ ਅਕਵਾਇਰ ਨਹੀਂ ਕਰਦੀ ਹੁਣ ਤੁਹਾਨੂੰ ਕਰੋੜਾਂ ਰੁਪਈਏ ਦਿੱਤੇ ਜਾਂਦੇ ਨੇ ਸਮਝੋ ਗੱਲ ਨੂੰ ਮਹਿਸੂਸ ਕਰਨਾ ਕੀ ਹੁੰਦਾ ਸਾਨੂੰ ਖੁਸ਼ ਕਰਨ ਵਾਸਤੇ ਵੀ ਜ਼ਮੀਨ ਦੇ ਦਿਓ ਰੁਪਈਏ ਜਿੰਨੇ ਮਰਜ਼ੀ ਲਓ ਮੇਰੀ ਗੱਲ ਨੂੰ ਹਿਰਦੇ ਦੀ ਪੱਟੀ 'ਤੇ ਲਿਖ ਲੈਣਾ ਮੈਂ ਮੰਨਦਾ ਹਾਂ ਜ਼ਮੀਨ ਦਾ ਰੇਟ ਜਦੋਂ ਵੱਧ ਹੈ ਸਾਡੇ ਮਨ ਵਿੱਚ ਚਾਹ ਹੁੰਦਾ ਮੇਰੀ ਜ਼ਮੀਨ ਮਹਿੰਗੇ ਭਾਅ ਵਿਕ ਗਈ ਮੈਂ ਕਿਤੇ ਹੋਰ ਜਾ ਕੇ ਪ੍ਰੋਪਰਟੀ ਬਣਾਵਾਂਗਾ ਜਾਇਦਾਦ ਬਣਾਵਾਂਗਾ ਪਰ ਇਸ ਇਲਾਕੇ ਦੇ ਰਹਿਣ ਵਾਲੇ ਸਿੱਖੋ ਜ਼ਮੀਨ ਵੇਚ ਕੇ ਕਿੱਥੇ ਜਾਓਗੇ 5 ਕਰੋੜ ਦਾ ਕਿੱਲਾ ਵਿਕ ਗਿਆ ਇੱਕ ਮਿਸਾਲ ਹੈ ਐਗਜ਼ਾਮਪਲ ਹੈ 5 ਕਰੋੜ ਦਾ ਕਿੱਲਾ ਵਿਕ ਗਿਆ ਨਾ ਚਾਹ ਹੈ ਮੇਰੇ 12-14 ਕਿੱਲੇ 15 ਬਣ ਜਾਣਗੇ 20 ਵੀ ਬਣ ਸਕਦੇ ਨੇ ਪਰ ਕਿੱਥੇ ਲਾਓਗੇ ਜ਼ਮੀਨ ਇਹ ਪੰਜਾਬ ਹਰਿਆਣੇ ਵਿੱਚ ਤਾਂ ਮਿਲਣੀ ਨਹੀਂ ਜਿੱਥੇ ਸਿੱਖਾਂ ਦੀ ਤਾਦਾਦ ਹੈ ਗਿਣਤੀ ਹੈ ਇਹਨਾਂ ਦੀ ਪਹਿਚਾਣ ਹੈ ਜ਼ਮੀਨ ਕਿੱਥੇ ਜਾ ਕੇ ਲਾਓਗੇ ਬੰਗਾਲ ਵਿੱਚ ਲਾਓਗੇ ਉੜੀਸਾ ਵਿੱਚ ਲਾਓਗੇ ਜਿੱਥੇ ਜਾ ਕੇ ਜ਼ਮੀਨ ਲਾਓਗੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਉੱਥੇ ਤੁਸੀਂ ਘੱਟ ਗਿਣਤੀ ਵਿੱਚ ਹੋਵੋਗੇ ਉੱਥੇ ਸਿੱਖਾਂ ਦਾ ਇਕੱਲਾ ਘਰ ਹੋਵੇਗਾ ਤੁਹਾਡਾ ਅਤੇ ਜਦੋਂ ਇਕੱਲੇ ਰਹਿ ਗਏ ਜਿਹੜੀਆਂ ਬਹੁ ਗਿਣਤੀ ਕੌਮਾਂ ਨੇ ਉਹਨਾਂ ਨੇ ਤੁਹਾਨੂੰ ਆਪਣੇ ਵਿੱਚ ਜਜ਼ਬ ਕਰ ਜਾਣਾ ਹੈ ਕਿੰਨਾ ਕੁ ਬਚਾਓਗੇ ਆਪਣੇ ਬੱਚਿਆਂ ਨੂੰ ਬੇਟੇ ਨੂੰ ਬਚਾ ਲਓਗੇ ਪੋਤਰੇ ਨੂੰ ਬਚਾ ਲਓਗੇ ਤੁਹਾਡੀ ਭਾਸ਼ਾ ਵੀ ਚਲੀ ਜਾਏਗੀ ਕਿਉਂਕਿ ਜਿੱਥੇ ਤੁਸੀਂ ਬਹੁ ਗਿਣਤੀ ਵਿੱਚ ਰਹੋਗੇ ਬਹੁ ਗਿਣਤੀ ਦੇ ਪ੍ਰਭਾਵ ਤੋਂ ਕੋਈ ਬੰਦਾ ਬਚ ਨਹੀਂ ਸਕਦਾ ਜ਼ਮੀਨ ਵੇਚ ਕੇ ਕਿੱਥੇ ਜਾਓਗੇ ਇਹੀ ਕੁਝ ਪੰਜਾਬ ਵਿੱਚ ਹੈ ਉਹਨਾਂ ਆਖਿਆ ਵੀ ਆਹ ਸਾਰਾ ਕੁਝ ਕੀਤਾ ਇਹ ਕੌਮ ਨਹੀਂ ਮਰੀ ਫਿਰ ਕਿਉਂ ਨਾ ਇਹਨਾਂ ਨੂੰ ਉਸ ਤਰੀਕੇ ਨਾਲ ਮਾਰਿਆ ਜਾਏ ਵੀ ਪਤਾ ਵੀ ਨਾ ਲੱਗੇ ਤੇ ਕੌਮ ਬਰਬਾਦੀ ਦੇ ਰਸਤੇ ਤੇ ਤੁਰ ਪਏ ਮੈਂ ਕਿਹੜੇ ਕਿਹੜੇ ਪ੍ਰਮਾਣ ਆਪ ਜੀ ਨਾਲ ਸਾਂਝੇ ਕਰਾਂ ਜੋ ਕੁਝ ਸਾਨੂੰ ਪੜਾਇਆ ਸੁਣਾਇਆ ਜਾ ਰਿਹਾ ਜਿਸ ਤਰੀਕੇ ਨਾਲ ਸਾਡੇ ਵਿੱਚ ਫੁੱਟ ਪਾਈ ਜਾ ਰਹੀ ਹੈ ਤੇ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੇ ਹਮਲੇ ਹੋ ਰਹੇ ਨੇ ਸਿੱਖਾਂ ਨੂੰ ਜ਼ਰੂਰ ਸਚੇਤ ਹੋ ਕੇ ਆਪਣੇ ਫੈਸਲੇ ਕਰਨੇ ਪੈਣਗੇ ਅਸੀਂ ਪਹਿਲਾਂ ਘੱਟ ਗਿਣਤੀ ਵਿੱਚ ਹਾਂ ਜੇ ਅਸੀਂ ਆਪਣੀ ਘੱਟ ਗਿਣਤੀ ਨੂੰ ਧਿਆਨ ਵਿੱਚ ਨਾ ਰੱਖਿਆ ਤੇ ਨਾ ਜਾਣੇ ਅਸੀਂ ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰ ਲਵਾਂਗੇ ਅੱਜ ਲੋੜ ਹੈ ਕਿ ਅਸੀਂ ਆਪਣਾ ਪ੍ਰਚਾਰ ਹੈ ਜਿਹੜਾ ਇਹਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚੋਂ ਕੱਢ ਕੇ ਬਾਹਰ ਲੈ ਜਾਈਏ ਫੀਲਡ ਵਿੱਚ ਜੇ ਫੀਲਡ ਵਿੱਚ ਪ੍ਰਚਾਰ ਨਾ ਲੈ ਕੇ ਗਏ ਤੇ ਸਾਡੇ ਬੱਚੇ ਬਗਾਵਤ ਕਰਨ ਦੇ ਕਿਨਾਰੇ ਤੇ ਖਲੋਤੇ ਨੇ ਉਹ ਲੋਕ ਜਿਹੜੇ ਧਰਮ ਦੀ ਗੱਲ ਨੂੰ ਸਮਝਦੇ ਨੇ ਉਹਨਾਂ ਨੇ ਪ੍ਰਚਾਰ ਦੇ ਤਰੀਕੇ ਨਾਲ ਸਾਡੇ ਘਰਾਂ ਉੱਤੇ ਹਮਲਾ ਕਰ ਦਿੱਤਾ ਤੁਹਾਡੇ ਇਸ ਇਲਾਕੇ ਵਿੱਚ ਕਾਨਵਰਟ ਸਕੂਲ ਹੋਣਗੇ ਮੈਂ ਹਮਲੇ ਦੀ ਕਹਾਣੀ ਤੋਰੀ ਹੈ ਤਾਂ ਕਿ ਹੁਣ ਦੇ ਹਮਲੇ ਅੱਜ ਹਾਲਾਤ ਬਦਲ ਗਏ ਇੰਦਰਾ ਦੀ ਸੋਚ ਵਿੱਚ ਅਤੇ ਸੋਨੀਆ ਦੀ ਸੋਚ ਵਿੱਚ ਅੰਤਰ ਹੈ ਮੈਂ ਮਹਿਸੂਸ ਕਰਦਾ ਹਾਂ ਸੋਨੀਆ ਹੋਰ ਹੈ ਤੁਸੀਂ ਕਿਸੇ ਦੀ ਬਗੈਰ ਗੱਲ ਤੋਂ ਨੁਕਤਾ ਚੀਨੀ ਕਰਦੇ ਹੋ ਨਹੀਂ ਹੋਏਗੀ ਉਹਦੇ ਖਿਆਲ ਹੋਰ ਲੇਕਿਨ ਉਹ ਤਰੀਕੇ ਕੁਝ ਗੱਲ ਭਲਾ ਕੋਈ ਵੀ ਨਹੀਂ ਜਿਹੜਾ ਵੀ ਰਾਜ ਗੱਦੀ ਦੇ ਨਸ਼ੇ ਵਿੱਚ ਆਉਂਦਾ ਉਹ ਹਮੇਸ਼ਾ ਘੱਟ ਗਿਣਤੀ ਨੂੰ ਖਤਮ ਕਰਨਾ ਚਾਹੁੰਦੇ। ਹੁਣ ਭੁੱਲਣ ਵਾਲੀ ਗੱਲ, ਮੇਰੀ ਗੱਲ ਨੂੰ ਨੁਕਤਾ ਚੀਨੀ ਵਿੱਚ ਨਾ ਲਿਓ ਕਿ ਬਲੀ ਉਸਤਾਰ ਹੋ ਗਿਆ, ਭੁੱਲ ਜਾਈਏ। ਅਸੀਂ ਕਹਿੰਦੇ ਵੀ 84 ਦਾ ਕਤਲੇਆਮ ਹੋਇਆ ਦਿੱਲੀ ਵਿੱਚ, ਭੁੱਲ ਜਾਈਏ। ਪਰ ਜੇ ਕਿਤੇ ਅਤਿਆਚਾਰ ਹੁੰਦਾ ਆਸਾਨੀਆਂ ਉੱਤੇ, ਫਿਰ ਕੋਈ ਨਹੀਂ ਕਹਿੰਦਾ ਭੁੱਲ ਜਾਓ ਤੁਸੀਂ। ਨਹੀਂ ਨਹੀਂ, ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਇਹ ਸਾਰੀਆਂ ਮੀਡੀਆ ਵਿੱਚ ਛਪੀਆਂ ਹੋਈਆਂ ਗੱਲਾਂ ਨੇ, ਮੇਰੇ ਕੋਲੋਂ ਤਾਂ ਕੋਈ ਨਹੀਂ। ਜੇ ਉੜੀਸਾ ਵਿੱਚ ਆਸਾਨੀਆਂ ਤੇ ਜ਼ੁਲਮ ਹੋਇਆ ਤੇ ਕੋਈ ਨਹੀਂ ਕਹਿੰਦਾ ਵੀ ਆਸਾਨੀਆਂ ਨੂੰ ਭੁੱਲ ਜਾਣਾ ਚਾਹੀਦਾ। ਜੇ ਕਿਤੇ ਮੁਸਲਮਾਨਾਂ ਤੇ ਜ਼ੁਲਮ ਹੋਇਆ ਕੋਈ ਨਹੀਂ ਕਹਿੰਦਾ ਵੀ ਭੁੱਲ ਜਾਣਾ ਚਾਹੀਦਾ। ਪਰ ਸਿੱਖਾਂ ਤੇ ਜਿਹੜਾ ਜ਼ੁਲਮ ਹੋਣਾ ਚਾਹੀਦਾ ਤੇ ਸਾਨੂੰ ਕਿਹਾ ਜਾ ਰਿਹਾ ਭੁੱਲ ਜਾਣਾ ਚਾਹੀਦਾ। ਕਿਉਂ ਭੁੱਲ ਜਾਣਾ ਚਾਹੀਦਾ? ਇੱਥੇ ਮੈਂ ਸਾਈਨ ਆਫ ਇੰਟੈਰੋ ਕਿਸ਼ਨ ਪਾਉਣਾ। ਮੈਂ ਉਹ ਬੰਦਾ ਨਹੀਂ ਜਿਹੜਾ ਆਪਣੀ ਜ਼ਬਾਨ ਉੱਤੇ ਅੱਗ ਰੱਖ ਕੇ ਬੋਲਦਾ। ਮੈਂ ਕੁਝ ਸਿਧਾਂਤਕ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨ ਦਾ ਯਤਨ ਕਰਨ ਲੱਗਾ ਤਾਂ ਕਿ ਪਤਾ ਲੱਗ ਜਾਏ ਕਿ ਭੁੱਲਣ ਵਾਸਤੇ ਕਹਿਣ ਵਾਲੀ ਉਹ ਕਿਹੜੀ ਥਿਊਰੀ ਹੈ ਕਿ ਭੁੱਲ ਜਾਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀਆਂ ਵੱਜਣ, ਸ੍ਰੀ ਹਰਿਮੰਦਰ ਸਾਹਿਬ ਤੇ ਫੌਜਾਂ ਅਟੈਕ ਕਰਨ, 1984 ਦੇ ਨਵੰਬਰ ਵਿੱਚ 2700 ਤੋਂ ਜ਼ਿਆਦਾ ਕੇਵਲ ਇਸ ਕਰਕੇ ਸਿੱਖਾਂ ਨੂੰ ਮਾਰ ਦਿੱਤਾ ਜਾਏ ਕਿ ਉਹਨਾਂ ਕੋਲ ਸਿੱਖੀ ਦਾ ਬਾਣਾ ਹੈ। 2700 ਤੋਂ ਜ਼ਿਆਦਾ ਭਾਰਤ ਦਾ ਗ੍ਰਹਿ ਮੰਤਰੀ ਮੰਨਦਾ ਹੈ ਇਸ ਕਰਕੇ ਕਿ ਉਹ ਸਿੱਖ ਸਨ, ਉਹਨਾਂ ਦਾ ਕਤਲ ਕਰ ਦਿੱਤਾ ਜਾਏ, ਸ੍ਰੀ ਅਕਾਲ ਤਖਤ ਸਾਹਿਬ ਨੂੰ ਖੁੱਲ੍ਹਮ ਖੁੱਲ੍ਹਾ ਚੈਲੰਜ ਕਰ ਦਿੱਤਾ ਜਾਏ। ਤੇ ਮੈਂ ਗੱਲ ਕਰਦਾ ਸਾਂ ਸਿੱਖਾਂ ਉੱਤੇ ਹੋ ਰਹੇ ਹਮਲੇ, ਉਹ ਹਮਲਿਆਂ ਦਾ ਤਰੀਕਾ ਬਦਲ ਗਿਆ। ਆਹ ਹਮਲਾ ਸਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮਹਿਸੂਸ ਕੀਤਾ। ਜਾਣਨਾ ਹੋਰ ਗੱਲ ਹੁੰਦੀ ਹੈ ਤੇ ਤੁਹਾਨੂੰ ਮੈਂ ਮਹਿਸੂਸ ਕਰਾਉਣ ਲੱਗਾ, ਸ਼ਾਇਦ ਮੇਰੀ ਗੱਲ ਮੁਤਫਿਕ ਹੋਵੇ, ਤਾਂ ਕਿ ਕੰਪੈਰੀਜ਼ਨ ਹੋ ਜਾਏ ਅੱਜ ਸਾਨੂੰ ਕੀ ਮਹਿਸੂਸ ਕਰਨ ਦੀ ਲੋੜ ਹੈ। ਜਾਣਦੇ ਹਾਂ ਕਿ ਕੀ ਕੁਝ ਹੁੰਦਾ, ਪਤਾ ਹੈ, ਲੇਕਿਨ ਮਹਿਸੂਸ ਨਹੀਂ ਕਰਦੇ ਇਹਦਾ ਨਤੀਜਾ ਕੀ ਹੋਵੇਗਾ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮਹਿਸੂਸ ਕੀਤਾ ਕਿ ਮੇਰੀ ਕੌਮ ਨੂੰ ਮਾਰਨ ਵਾਸਤੇ ਇੱਕ ਸਾਜਿਸ਼ ਹੈ, ਮੈਂ ਆਪਣੀ ਕੌਮ ਨੂੰ ਜਗਾ ਦਿਆਂ। ਇਹ ਅਵੇਸਲੇ ਹੋ ਗਏ, ਸੌਂ ਗਏ, ਇਹ ਗੁਰੂ ਦੇ ਪੈਰ ਤੇ ਪਾਉ ਵਿੱਚ ਰਹਿਣ ਵਾਲੇ ਅਵੇਸਲੇ ਹੋ ਗਏ ਆਪਣੇ ਹੱਕਾਂ ਤੋਂ। ਤੇ ਅੱਜ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਦਾ ਛੋਟਾ ਜਿਹਾ ਪ੍ਰਮਾਣ ਕਹਿ ਕੇ ਫਿਰ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵੱਲ ਪਰਤਣਾ। ਉਹਨਾਂ ਲੋਕਾਂ ਨੇ ਜਦੋਂ ਵੇਖਿਆ ਵੀ ਗਿਰਦਾ ਘਰ ਖਾਲੀ ਹੋ ਗਏ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰੀ ਅਕਸਰ ਬਾਹਰ ਜਾਂਦੇ ਰਹਿੰਦੇ ਨੇ, ਸੰਤ ਗਿਆਨੀ ਅਮੀਰ ਸਿੰਘ ਹੋਰੀ ਬੈਠੇ ਨੇ, ਇਹ ਤੇ ਇਲਾਕਾ, ਇਹਦੀ ਧਰਤਨੀ ਤੋਂ ਨਮਸਕਾਰ ਕਰਨੀ ਬਣਦੀ ਹੈ। ਏਡੇ ਵਿਦਵਾਨ ਪੂਰੇ ਸੰਸਾਰ ਵਿੱਚ ਕਿਤੇ ਨਹੀਂ। ਜਦੋਂ ਕਦੇ ਸਿੱਖ ਧਰਮ ਵਿੱਚ ਵਿਦਵਾਨਾਂ ਦਾ ਜ਼ਿਕਰ ਹੁੰਦਾ ਤੇ ਇਹ ਧਰਤੀ ਨੂੰ ਬਾਰ ਬਾਰ ਪ੍ਰਣਾਮ ਕੀਤਾ ਜਾਂਦਾ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਇਸ ਪ੍ਰੋਗਰਾਮ ਦੇ ਰੂਹੇ ਰਵਾਂ, ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਵਾਲੇ ਇਸ ਇਲਾਕੇ ਨੂੰ ਸੰਬੰਧਿਤ ਸਨ, ਇਸ ਧਰਤੀ ਨੂੰ ਬਿਲੋਂਗ ਕਰਦੇ ਸਨ, ਸੰਤ ਗਿਆਨੀ ਅਮੀਰ ਸਿੰਘ ਜੀ, ਭਾਈ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦਾ ਜ਼ਿਕਰ ਕਰਾਂ। ਮੈਂ ਗੱਲ ਕਰਦਾ ਸਾਂ ਆਪਣੇ ਪ੍ਰਚਾਰ ਦੀ ਕਹਾਣੀ। ਅੱਜ ਪ੍ਰਚਾਰ ਸਾਨੂੰ ਗੁਰਦੁਆਰਾ ਸਾਹਿਬ ਦੀ ਹਦੂਰ ਵਿੱਚੋਂ ਬਾਹਰ ਲੈ ਕੇ ਜਾਣਾ ਪਏਗਾ। ਕਦੇ ਅਸਾਈਆਂ ਨੇ ਮਹਿਸੂਸ ਕੀਤਾ ਵੀ ਸਾਡਾ ਨੌਜਵਾਨ ਅੱਜ ਗਿਰਜਾ ਘਰ ਵਿੱਚ ਨਹੀਂ ਆਉਂਦਾ, ਤੇ ਉਹ ਆਪਣੇ ਪ੍ਰਚਾਰ ਨੂੰ ਗਿਰਜਾ ਵਿੱਚੋਂ, ਗਿਰਜਾ ਘਰ ਵਿੱਚੋਂ ਕੱਢ ਕੇ ਫੀਲਡ ਵਿੱਚ ਲੈ ਗਏ। ਕਿਵੇਂ ਲੈ ਗਏ? ਤਵੱਜੋ ਦਿਓ, ਉਹਨਾਂ ਨੇ ਪੰਜਾਬ ਹਰਿਆਣੇ ਵਿੱਚ ਆ ਕੇ ਥਾਂ ਥਾਂ ਤੇ ਕਾਨਵੈਂਟ ਸਕੂਲ ਖੋਲ੍ਹ ਦਿੱਤੇ। ਕਾਨਵੈਂਟ ਸਕੂਲ, ਵਿਦਿਆ ਦੀ ਗੱਲ, ਸਾਨੂੰ ਇਸ ਗੱਲ ਦਾ ਆਪਣੇ ਮਨ ਵਿੱਚ ਖਿਆਲ ਆ, ਅਸੀਂ ਆਪਣੇ ਬੱਚਿਆਂ ਨੂੰ ਚੰਗੀ ਤਾਲੀਮ ਦਿਵਾਉਣੀ ਹੈ, ਠੀਕ ਹੈ, ਹੋਣੀ ਚਾਹੀਦੀ ਹੈ, ਅੰਗਰੇਜ਼ੀ ਇੰਟਰਨੈਸ਼ਨਲ ਲੈਂਗੁਏਜ ਹੈ, ਇਹਦੇ ਬਿਨਾਂ ਜਦੋਂ ਬਾਹਰ ਜਾਓਗੇ ਇਹਦੇ ਬਿਨਾਂ ਗੁਜ਼ਾਰਾ ਨਹੀਂ। ਪਰ ਉਹਨਾਂ ਨੇ ਕੀਤਾ ਕੀ, ਉਹ ਕੌਮ, ਉਹਨਾਂ ਆਖਿਆ ਆਪਣੇ ਪ੍ਰਚਾਰ ਨੂੰ ਫੀਲਡ ਵਿੱਚ ਲੈ ਜਾਓ, ਨੌਜਵਾਨ ਨਹੀਂ ਆਉਂਦਾ ਗਿਰਜਾ ਘਰ ਵਿੱਚ, ਤੇ ਅੱਜ ਦਾ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਨਹੀਂ ਆਉਂਦਾ, ਨਹੀਂ ਆਉਂਦਾ ਗੁਰਦੁਆਰਾ ਸਾਹਿਬ। ਤੁਸੀਂ ਤਾਦਾਦ ਕਰੇ ਗਿਣੇ ਹੋ, ਸੰਗਰਾਂਦ ਦੇ ਦਿਨ, ਗੁਰਪੁਰਬ ਦੇ ਦਿਨ ਜਿੰਨੀ ਸੰਗਤ ਬੈਠੀ ਹੋਵੇਗੀ ਉਹਨਾਂ ਵਿੱਚ ਜਿਹੜਾ ਨੌਜਵਾਨ ਵਰਗ ਹੋਵੇਗਾ, ਜਾਂ ਤੇ 15 ਸਾਲ ਤੋਂ ਥੱਲੇ ਜਾਂ ਫਿਰ 40 ਸਾਲ ਤੋਂ ਉੱਤੇ, ਇਹਦੇ ਵਿਚਕਾਰਲਾ ਵਰਗ ਗੁਰਦੁਆਰਾ ਸਾਹਿਬ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਕੋਈ ਕਾਰਨ ਸਾਨੂੰ ਲੱਭਣੇ ਪੈਣਗੇ। ਤੇ ਮੈਂ ਜ਼ਿਕਰ ਤੁਹਾਡੇ ਨਾਲ ਕਰਿਆ ਸੀ, ਉਹ ਆਪਣੇ ਪ੍ਰਚਾਰ ਨੂੰ ਫੀਲਡ ਵਿੱਚ ਲੈ ਗਏ। ਫੀਲਡ ਕੀ? ਔਰ ਸਕੂਲ, ਇੱਥੇ ਥਾਂ ਥਾਂ ਤੇ ਕਾਨਵੈਂਟ ਸਕੂਲ ਖੋਲ੍ਹ ਦਿੱਤੇ, ਤੇ ਅਸੀਂ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿੱਚ ਪੜ੍ਹਨ ਤੋਰਦੇ ਹਾਂ, ਸਾਡੇ ਬੱਚੇ ਸਿੱਖ ਘਰਾਂ ਦੇ ਬੱਚੇ ਭੇਜਦੇ ਹਾਂ ਨਾ, ਉਹ ਬੱਚੇ ਜਿਹੜੇ ਸਕੂਲਾਂ ਵਿੱਚ ਪੜ੍ਹਦੇ ਨੇ ਕਾਨਵੈਂਟ ਸਕੂਲਾਂ ਵਿੱਚ, ਉਹਨਾਂ ਨੂੰ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦੇ ਵੇਖਿਓ, ਧਿਆਨ ਨਾਲ ਵੇਖਿਆ ਤਾਂ ਤੁਸੀਂ ਹੋਏਗਾ, ਸ਼ਾਇਦ ਕਿਸੇ ਨੇ ਨੋਟ ਵੀ ਕੀਤਾ ਹੋਵੇ, ਲੇਕਿਨ ਮੇਰੇ ਕਹਿਣ ਤੋਂ ਬਾਅਦ ਤੁਸੀਂ ਜ਼ਰੂਰ ਇਸ ਗੱਲ ਨੂੰ ਮਹਿਸੂਸ ਕਰੋਗੇ, ਗੱਲ ਮਹਿਸੂਸ ਕਰਨ ਦੀ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਾ ਨੇ ਮਹਿਸੂਸ ਕੀਤਾ, ਤੇ ਗੱਲ ਆਪਣੀ ਇੱਥੇ ਰੁਕੀ ਹੋਈ। ਉਹ ਬੱਚੇ ਜਿਹੜੇ ਕਾਨਵੈਂਟ ਸਕੂਲਾਂ 'ਚ ਪੜ੍ਹਦੇ ਨੇ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਨੇ, ਸਾਡੇ ਕੋਲ ਪੈਦਾ ਹੋਏ ਘਰ ਵਿੱਚ, ਪਾਲੇ ਅਸੀਂ, ਲੋਰੀਆਂ ਅਸੀਂ ਦਿੱਤੀਆਂ, ਖਿਡਾਏ ਅਸੀਂ, ਲੇਕਿਨ ਪੜ੍ਹਨ ਲਈ ਤੋਰੇ, ਉਹਨਾਂ ਨੇ ਪੜ੍ਹਾਈ ਦੇ ਮਾਧਿਅਮ ਰਾਹੀਂ ਐਸਾ ਪ੍ਰਚਾਰ ਕੀਤਾ ਕਿ ਉਹ ਬੱਚੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਨੇ, ਮੱਥਾ ਟੇਕਣ ਤੋਂ ਬਾਅਦ ਸਾਡੇ ਵਾਂਗ ਨਮਸਕਾਰ ਕਰਨ ਤੋਂ ਬਾਅਦ ਖਲੋ ਜਾਂਦੇ ਨੇ, ਪਹਿਲਾ ਹੱਥ ਮੱਥੇ 'ਤੇ, ਦੂਜਾ ਛਾਤੀ 'ਤੇ, ਤੀਜਾ ਸੱਜੇ ਮੋਢੇ 'ਤੇ, ਚੌਥਾ ਖੱਬੇ ਮੋਢੇ 'ਤੇ ਇੱਕ ਕਰੋਸ ਬਣਾਉਂਦੇ ਨੇ। ਕਦੇ ਵੇਖਿਓ ਧਿਆਨ ਨਾਲ, ਉਹ ਕਰੋਸ ਕੀ ਹੈ? ਉਹਨਾਂ ਦੇ ਧਰਮ ਦਾ ਪ੍ਰਚਾਰ ਹੈ, ਉਹ ਸਕੂਲ ਰਾਹੀਂ ਆਪਣੇ ਧਰਮ ਦਾ ਪ੍ਰਚਾਰ ਕਰਦੇ ਨੇ, ਅਤੇ ਅਸੀਂ ਪ੍ਰਚਾਰ ਦੀ ਮਹਾਨਤਾ ਨੂੰ ਕਦੇ ਸਮਝਿਆ ਨਹੀਂ। ਸਾਡਾ ਪ੍ਰਚਾਰ ਦਸ਼ਾ ਤੇ ਦਿਸ਼ਾਹੀਣ ਹੁੰਦਾ ਜਾ ਰਿਹਾ। ਗੁਰੂ ਕਿਰਪਾ ਕਰੇ ਜਦੋਂ ਅਸੀਂ ਸੁਣਦੇ ਹਾਂ ਵਿਦਵਾਨਾਂ ਦੇ ਬਚਨ, ਕੋਈ ਕੋਈ ਵਿਰਲਾ ਹੈ ਜਿਹਦਾ ਜੀਵਨ ਚੰਗਾ ਹੈ, ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੀ ਜਦੋਂ ਗੱਲ ਤੁਰਦੀ ਹੈ ਨਾ, ਤੁਸੀਂ ਜਿਸ ਨਗਰ ਨੂੰ ਬਿਲੋਂਗ ਕਰਦੇ ਹੋ ਤੁਹਾਡਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ। ਮੈਂ ਮਾਣ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੇ ਦੋਸਤਾਂ ਦੇ ਮਿੱਤਰਾਂ ਦੇ ਘੇਰੇ ਵਿੱਚ ਉਹਨਾਂ ਦਾ ਜ਼ਿਕਰ ਹੈ, ਸਾਡੀ ਭਰਾਵਾਂ ਵਰਗੀ ਸਾਂਝ ਹੈ। ਜਦੋਂ ਜੀਵਨ ਦੀ ਗੱਲ ਚੱਲਦੀ ਹੈ, ਪ੍ਰਚਾਰਕ ਦਾ ਜੀਵਨ ਇੰਨਾ ਨੀਵਾਂ ਆ ਗਿਆ, ਉਹਦੇ ਵੱਲ ਤੋਹਮਤ ਦੀਆਂ ਉਂਗਲੀਆਂ ਉੱਠਦੀਆਂ ਨੇ। ਲੋਕਾਂ ਨੂੰ ਇਹ ਪ੍ਰਚਾਰ ਕਰਨ ਵਾਲੇ ਸੱਚ ਬੋਲੋ, ਆਪ ਝੂਠ ਬੋਲਦੇ ਨੇ, ਤੇ ਸਾਡੇ ਪ੍ਰਚਾਰ ਦਾ ਅਸਰ ਇਸੇ ਕਰਕੇ ਨਹੀਂ ਹੋ ਰਿਹਾ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਸ਼ਖਸੀਅਤ ਕਿਉਂ ਪੂਜੀ ਜਾਂਦੀ ਹੈ? ਉਹਨਾਂ ਨੇ ਕੌਮ ਨੂੰ ਹਲੂਣਾ ਦੇ ਕੇ ਜਗਾਇਆ, ਅੱਜ ਸਿੱਖੋ ਤੁਹਾਡੀ ਜ਼ਮੀਰ ਮਰਨ ਦੇ ਕਿਨਾਰੇ ਚਲੀ ਗਈ, ਉੱਠੋ ਜਾਗੋ, ਤੁਹਾਡੀ ਕੌਮ ਗੁਲਾਮ ਹੈ। ਕੌਮ ਦੇ ਪੈਰਾਂ ਵਿੱਚ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਤੁਹਾਨੂੰ ਕੁਝ ਕਰਨਾ ਪਏਗਾ। ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਦੀ ਇਹ ਲਲਕਾਰ, ਇਹ ਬੰਗਾਰ ਕੌਮ ਦੇ ਨੌਜਵਾਨਾਂ ਦੇ ਦਿਲਾਂ ਤੇ ਅਸਰ ਕਰ ਗਈ ਤੇ ਅੱਜ ਜਿਹੜੀ ਸਿੱਖੀ ਅਸੀਂ ਵੇਖਦੇ ਹਾਂ ਉਸ ਕਾਲ ਵਿੱਚੋਂ ਪੈਦਾ ਹੋਈ ਸਿੱਖੀ ਹੈ। ਉਸ ਕਾਲ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜੇ ਸੇਵਾਦਾਰ ਤੁਹਾਨੂੰ ਅਨੇਕਾਂ ਮਿਲ ਜਾਣਗੇ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਹੁਣ ਜੂਨ ਦੇ ਉਹ ਦਿਨ ਨੇ ਜਦੋਂ ਸੱਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ। ਕਹਾਣੀ ਨੂੰ ਕੇਂਦਰ ਕਰਾਂ, ਹੁਣ ਇੱਕ ਪਾਸੇ ਭਾਰਤੀ ਫੌਜ ਜਿਹਦੇ ਕੋਲ ਆਧੁਨਿਕ ਹਥਿਆਰ ਨੇ, ਜਿਹਦੇ ਕੋਲ ਤਕਨੀਕਾਂ ਨੇ, ਜਿਹਦੇ ਕੋਲ ਜਸੂਸੀ ਦਾ ਜਾਲ ਹੈ, ਉਹਨਾਂ ਨੂੰ ਸਾਰੀ ਗੱਲ ਦਾ ਪਤਾ ਕਿ ਸੱਤਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਕਿੰਨੇ ਕੁ ਜੁਝਾਰੂ ਸਿੱਖ ਨੇ। ਉਹਨਾਂ ਦੀ ਅਗਵਾਈ ਕਰਦਾ ਜਨਰਲ ਸਵੇਖ ਸਿੰਘ। ਤੇ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਹੁਣ ਪਾਣੀ ਨੂੰ ਬੰਦ ਕਰ ਦੇਣਾ, ਬਿਜਲੀ ਨੂੰ ਬੰਦ ਕਰ ਦੇਣਾ, ਉਹਨਾਂ ਸਿੱਖਾਂ ਨੂੰ ਮੁਸੀਬਤ ਪਾ ਦੇਣਾ ਜਿਹੜੇ ਗੁਰੂ ਅਰਜਨ ਦੇ ਮਹਾਰਾਜ ਦਾ ਸ਼ਹੀਦੀ ਪੁਰਬ ਮਨਾਉਣ ਵਾਸਤੇ ਗਏ ਨੇ। ਗੁਰੂ ਅਰਜਨ ਦੇ ਮਹਾਰਾਜ ਦੀ ਸ਼ਹਾਦਤ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ, ਤੇ ਸਿੱਖਾਂ ਦਾ ਦਿੱਲੀ ਵਿੱਚ ਹੋਇਆ ਕਤਲੇਆਮ, ਕਦੇ ਧਿਆਨ ਦਿਓ, ਬੜੇ ਲੋਕ ਬੈਠੇ ਹੋਣਗੇ ਵੱਖ ਵੱਖ ਮੀਡੀਆ ਨੂੰ ਤੁਲਕ ਰੱਖਣ ਵਾਲੇ, ਦਿੱਲੀ ਦੀ ਹਿੱਕ ਵਿੱਚੋਂ ਅੱਜ ਵੀ ਇੱਕ ਆਵਾਜ਼ ਆਉਂਦੀ ਹੈ, ਇਹ ਦੁਨੀਆਂ ਦੇ ਲੋਕੋ, ਇੱਥੇ ਮੁਗਲ ਤਖਤਾਂ ਅੰਗਰੇਜ਼ ਆਇਆ, ਹਰ ਕੋਈ ਆਪਣਾ ਦਿਲ ਪਰਚਾਣ ਆਇਆ, ਇੱਕੋ ਤੇਗ ਬਹਾਦਰ ਨੂੰ ਤੱਕਿਆ ਹੈ ਕਿਸੇ ਲਈ ਜੋ ਮੌਤ ਗੱਲ ਪਾਣ ਆਇਆ। ਆਪਣੇ ਧਰਮ ਨੂੰ ਬਚਾਉਣ ਲਈ ਬੜੇ ਸ਼ਹੀਦ ਹੋਏ, ਪਰ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਾ ਜਾਮ ਕੇਵਲ ਤੇ ਕੇਵਲ ਨੌਵੇਂ ਗੁਰੂ ਨਾਨਕ ਨੇ ਪ੍ਰਾਪਤ ਕੀਤਾ। ਤੇ ਉਸੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ, ਜਿਹੜੀ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਕਿਸੇ ਹੋਰ ਧਰਮ ਨੂੰ ਬਚਾਉਣ ਲਈ, ਉੱਥੇ ਸਿੱਖਾਂ ਨੂੰ ਟਾਰਗੇਟ ਬਣਾ ਕੇ ਮਾਰਿਆ ਗਿਆ, ਇਹ ਕਹਾਣੀ ਕਿਸੇ ਤੋਂ ਲੁਕੀ ਛਿਪੀ ਨਹੀਂ, ਮੀਡੀਆ ਵਿੱਚ ਸਾਰੀਆਂ ਗੱਲਾਂ ਆਈਆਂ ਨੇ। ਤੇ ਹਰਿਮੰਦਰ ਸਾਹਿਬ ਤੇ ਹਮਲਾ, ਅੱਜ ਹਮਲਿਆਂ ਦਾ ਰੂਪ ਬਦਲ ਗਿਆ, ਹਮਲੇ ਅੱਜ ਵੀ ਹੋ ਰਹੇ, ਸਾਡੇ ਬੱਚਿਆਂ ਦੇ ਜਿਹਨ ਵਿੱਚ ਜਿਹੜੀਆਂ ਗੱਲਾਂ ਪਾਈਆਂ ਜਾ ਰਹੀਆਂ, ਬਈ ਹੁਣ ਨਹੀਂ ਉਹ ਜੱਟ ਮਰਦੇ ਵੱਧ ਗਏ ਰੇਟ ਜ਼ਮੀਨਾਂ ਦੇ, ਹੁਣ ਲਾਲੇ ਰੱਖਣ ਸਫਾਰੀ, ਹੁਣ ਲਾਲੇ ਰੱਖਣ ਮਰੂਤੀ ਰੱਖਦੇ ਜੱਟ ਸਫਾਰੀ ਨੇ, ਮਹਿੰਗੀਆਂ ਗੱਡੀਆਂ ਲੈ ਕੇ ਪ੍ਰੇਰਣਾ ਦੇਣੀ ਵੀ ਬਾਪ ਨੂੰ ਜ਼ਮੀਨ ਵੇਚਣ ਵਾਸਤੇ ਮਜਬੂਰ ਕਰ ਦਿਓ, ਸਫਾਰੀ ਰੱਖੋ, ਜੇ ਮਰੂਤੀ ਨਾ ਸਰਦਾ ਤੇ ਸਫਾਰੀ ਕਾਹਦੇ ਵਾਸਤੇ ਲੈਣੀ, ਕਿਉਂਕਿ ਜੇ ਸਫਾਰੀ ਲਓਗੇ ਬਾਪ ਦੇ ਗਲ ਵਿੱਚ ਗੂਠਾ ਦੇ ਕੇ ਜ਼ਮੀਨ ਤਾਂ ਹੀ ਵੇਚੋਗੇ, ਜਦੋਂ ਜ਼ਮੀਨ ਵਿਕ ਗਈ ਕਸਿਆਰੇ ਹੋ ਜਾਓਗੇ, ਜਦੋਂ ਕਿ ਕਸਿਆਰੇ ਬਣ ਗਏ ਫਿਰ ਨਾ ਤੁਹਾਡਾ ਧਰਮ ਨਾ ਈਮਾਨ ਕੁਝ ਬਾਕੀ ਨਹੀਂ ਬਚੇਗਾ। ਆਪਣੇ ਆਪ ਨੂੰ ਆਰਥਿਕ ਤੌਰ ਤੇ ਸਚੇਤ ਰੱਖਣਾ ਸਮੇਂ ਦੀ ਮੰਗ ਹੈ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ, ਭਾਰਤੀ ਫੌਜ ਦਾ ਹਮਲਾ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹ ਲੜਾਈ ਦੇ ਆਖਰੀ ਦਿਨ ਆਪਣੇ ਜੁਝਾਰੂ ਯੋਧਿਆਂ ਨੂੰ ਮੁਖਾਤਬ ਹੋ ਕੇ ਚੰਦ ਸ਼ਬਦ ਕਹਿਣ ਲੱਗੇ। ਲੱਗੀਆਂ ਚੱਲਣ ਗੋਲੀਆਂ, ਖਬਰ ਹੋਈ ਹੈ ਸੰਤਾਂ ਨੂੰ, ਸੰਤਾਂ ਸੰਗਤ ਤਾਈਂ ਇੰਨੀ ਆਖ ਸੁਣਾਈ, ਮੈਂ ਢਾਈਆ ਗਾਉਣ ਲੱਗਾ, ਢਾਡੀ ਕਲਾ ਦੀ ਇਹ ਬਣ ਗਈ, ਇਹਨੂੰ ਜੋੜੇ ਦਾ ਢਾਈਆ ਮਿਰਜ਼ਾ ਕਹਿੰਦੇ ਨੇ। ਲੱਗੀਆਂ ਚੱਲਣ ਗੋਲੀਆਂ, ਖਬਰ ਹੋਈ ਹੈ ਸੰਤਾਂ ਨੂੰ, ਸੰਤਾਂ ਸੰਗਤ ਤਾਈਂ ਇੰਨੀ ਆਖ ਸੁਣਾਈ, ਅੱਜ ਇਹ ਚੜ ਕੇ ਆ ਗਏ ਧਾਵਣ ਲਈ ਹਰਿਮੰਦਰ ਨੂੰ, ਪੂਰੇ ਜ਼ੋਰਾਂ ਦੇ ਨਾਲ ਕੀਤੀ ਆਣ ਚੜਾਈ, ਅੱਜ ਇਹ ਮਾਲਕ ਬਣ ਗਏ ਸਾਰੇ ਹਿੰਦੁਸਤਾਨ ਦੇ, ਸਾਡੀ ਕਰੀ ਕਤਰੀ ਸਾਰੀ ਖੂਹ ਵਿੱਚ ਪਾਈ, ਗਾਂਧੀ ਨਹਿਰੂ ਦੋਵੇਂ ਠੱਗੀ ਕਰ ਗਏ ਸਿੰਘਾਂ ਨਾਲ, ਬੱਕਰੀ ਕੌਮ ਇਹਨਾਂ ਨੇ ਆਪਣੇ ਨਾਲ ਲੜਾਈ, ਕਹਿ ਭਮਦੀ ਸਿੰਘੋ ਚੱਕ ਲਵੋ ਹਥਿਆਰਾਂ ਨੂੰ, ਭਾਜੀ ਮੋੜ ਦੇ ਹੁਣ ਕਰਕੇ ਦੂਣ ਸਬਾਈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਜਦੋਂ ਜੁਝਾਰੂ ਯੋਧਿਆਂ ਨੂੰ ਬੰਗਾਰ ਪਾਈ, ਤੇ ਪੰਜਾਬੀ ਦੇ ਸ਼ਹਿਰ ਨੇ ਬੜੀਆਂ ਕਮਾਲ ਦੀਆਂ ਲਾਈਨਾਂ ਲਿਖੀਆਂ, ਉਹ ਕਹਿੰਦਾ ਨਾ ਰੋਕੋ ਇਹਨਾਂ ਨੂੰ, ਇਹ ਨਿੱਤ ਦੇ ਮੁਸਾਫਰ, ਨਿਰਾਸ਼ਾ ਦੇ ਨੇੜੇ ਟੁੱਕਦੇ ਨਹੀਂ ਹੁੰਦੇ, ਇਹ ਸੂਰ ਦੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ, ਰੁਕਦੇ ਨਹੀਂ ਹੁੰਦੇ, ਪਹਾੜਾਂ ਦੀ ਛਾਤੀ ਨੂੰ ਛਲਨੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ, ਜਿਨ੍ਹਾਂ ਨੇ ਹਥੇਲੀ 'ਤੇ ਰੱਖੀ ਹੈ ਸੱਜਣੋ ਉਹ ਦੁਨੀਆਂ 'ਚ ਘਾਉਂਦੇ ਨੇ, ਝੁੱਕਦੇ ਨਹੀਂ ਹੁੰਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹਨਾਂ ਦੇ ਸਹਾਇਕਾਂ ਨੇ ਬੁਲਾ ਕੇ ਅਕਾਲ ਦੇ ਨਾਅਰੇ, ਭਾਰਤੀ ਫੌਜ 'ਤੇ ਜਿਵੇਂ ਹਮਲਾ ਕੀਤਾ, ਉਹ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਹੈ ਕਿਉਂ ਕਹਿਣ ਲੱਗੇ। Thank you.
Thank you.
ਪਾਸੇ ਭਾਰਤੀ ਫੌਜ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਵਾਸਤੇ ਬੜੀ ਪਲੈਨਿੰਗ ਨਾਲ ਆਈ, ਤੇ ਦੂਜੇ ਬੰਨੇ ਮੇਰੀ ਕੌਮ ਦੇ ਮਹਾਨ ਆਗੂ ਜਿਨ੍ਹਾਂ ਦੇ ਲਖਤੇ ਜਿਗਰ ਸਰਦਾਰੀ ਈਸ਼ਰ ਸਿੰਘ ਹੋਰਾਂ ਨੂੰ ਹੁਣੇ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ। ਸਨਮਾਨ ਉਹਨਾਂ ਦੇ ਬੱਚਿਆਂ ਦੇ ਹਿੱਸੇ ਵਿੱਚ ਆਉਂਦੇ ਨੇ ਜਿਹੜੇ ਕੌਮ ਲਈ, ਅਣਖ ਲਈ, ਗੈਰਤ ਲਈ, ਨੇਕੀ ਲਈ, ਸੱਚ ਲਈ, ਪਰਪਕਾਰ ਲਈ ਕੁਝ ਕਰਕੇ ਜਾਂਦੇ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਹ ਕੌਮ ਲਈ ਜੋ ਕੁਝ ਕਰ ਗਏ ਉਹ ਸੁਨਹਿਰੀ ਹਰਫਾਂ ਵਿੱਚ ਲਿਖਿਆ ਹੋਇਆ, ਸਾਨੂੰ ਉਹਦੇ ਤੇ ਮਣਾ ਮੂਹੀ ਮਾਣ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਬੰਗਾਲ ਦੇਣ ਤੋਂ ਬਾਅਦ ਖਾਲਸਾ ਬੜੀ ਬਹਾਦਰੀ ਨਾਲ ਜੂਝਿਆ, ਪਰ ਭਾਰਤੀ ਫੌਜ ਤੋਪਾਂ ਤੇ ਟੈਂਕਾਂ ਨਾਲ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਨੂੰ ਟਾਉਣ ਵਾਸਤੇ ਆਈ। ਤੇ ਉਹ ਭਾਰਤੀ ਫੌਜ ਦੇ ਜਰਨੈਲ ਸੁੰਦਰ ਜੀ ਵਰਗੇ, ਵੈਦਿਆ ਵਰਗੇ ਆਪਣੇ ਸਫ਼ਰਨਾਮਿਆਂ ਵਿੱਚ, ਜੀਵਨੀਆਂ ਵਿੱਚ ਲਿਖਦੇ ਨੇ ਕਿ ਜੋ ਕੁਝ ਸੋਚਿਆ ਸੀ ਉਹ ਤੋਂ ਬਿਲਕੁਲ ਉਲਟ ਸਾਨੂੰ ਵੇਖਣ ਨੂੰ ਮਿਲਿਆ। ਸਿੱਖ ਬੜੀ ਬਹਾਦਰੀ ਨਾਲ ਲੜੇ, ਸਿੱਖਾਂ ਨੇ ਸ਼ਹਾਦਤ ਦਾ ਜਾਮ ਤੇ ਪੀਤਾ, ਪਰ ਉਹ ਘਬਰਾਏ ਨਹੀਂ। ਹੁਣ ਉਹ ਕੌਮ ਦੇ ਮਹਾਨ ਸ਼ਹੀਦ ਜਿਹੜੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸ਼ਹੀਦ ਹੋ ਗਏ, ਮੈਂ ਉਹ ਕਵਿਤਾ ਆਪ ਜੀ ਦੀ ਸੇਵਾ ਵਿੱਚ ਕਹਾਉਣ ਲੱਗਾ। ਇਹ ਕਵਿਤਾ ਦਾ ਕੱਲਾ ਕੱਲਾ ਬੰਦ ਗੌਰ ਨਾਲ ਸੁਣਿਓ। ਇਸ ਕਵਿਤਾ ਤੋਂ ਪਹਿਲਾਂ ਚਾਰ ਕਲੇਨਾ ਦਾ ਸ਼ੇਰ ਆਏਗਾ, ਉਹ ਜੂਨ ਮਹੀਨੇ ਤੋਂ ਗੱਲ ਸ਼ੁਰੂ ਹੋਵੇਗੀ। ਉਹ ਜੂਨ ਮਹੀਨੇ ਦੇ ਪਹਿਲੇ ਦਿਨ ਕਿੰਨੇ ਨਿਰਦਈ ਸਨ, ਸਿੱਖਾਂ ਦਾ ਖੂਨ ਪੀਣ ਵਾਲੇ ਦਿਨ ਸਨ। ਹੁਣ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ, ਉਹਦੀ ਹੋ ਰਹੀ ਬੇਅਦਬੀ ਨੂੰ ਰੋਕਣ ਵਾਸਤੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਜ਼ਾਦਾ ਨੂੰ ਕਾਇਮ ਰੱਖਣ ਵਾਸਤੇ, ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਨਰਲ ਸਵੇਕ ਸਿੰਘ, ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਸਹਾਇਕ ਸ਼ਹੀਦ ਹੋਏ ਤੇ ਸਿੱਖ ਇਤਿਹਾਸ ਨੂੰ ਸੁਨਹਿਰੀ ਪੰਨਿਆਂ ਵਿੱਚ ਲੱਗ ਗਏ, ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲਾਂ ਵਜੋਂ ਤੇ ਉਹਨਾਂ ਦੀ ਸ਼ਹਾਦਤ ਵਿੱਚੋਂ ਜੋ ਕੁਝ ਅਸੀਂ ਸੁਣਨਾ ਸਮਝਣਾ ਕਿ ਅੱਜ ਜਿਹੜੇ ਹਮਲੇ ਹੋ ਰਹੇ ਨੇ ਉਹਨਾਂ ਬਾਰੇ ਅਸੀਂ ਕਿਵੇਂ ਜਾਗਰੂਕ ਹੋ ਕੇ ਉਹਨਾਂ ਹਮਲਿਆਂ ਦਾ ਮੁਕਾਬਲਾ ਕਿਵੇਂ ਕਰਨਾ, ਤੇ ਜਿਹੜਾ ਹਮਲਾ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਤੇ ਹੋਇਆ ਉਹਦੇ ਵਿੱਚ ਇਹਨਾਂ ਸ਼ਹੀਦਾਂ ਨੇ ਆਪਣਾ ਮਹਾਨ ਖੂਨ ਡੋਲ ਕੇ ਮਹਾਨ ਇਤਿਹਾਸ ਸਿਰਜਿਆ। ਉਸ ਸਮੇਂ ਦੀ ਆਖਰੀ ਕਵਿਤਾ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ ਲੈਂਦੇ।
ਮਰ ਕੇ
ਜਬਰੀ ਹਮਲਾ ਕੀਤਾ,
ਸਿੱਖ ਸੰਗਤ ਦਾ ਪੀਤਾ
ਹੋ ਯੋਧਾ ਸੀਸ ਤਲੀ ਤੇ ਧਰ ਕੇ ਯੋਧਾ ਸੀਸ ਤਲੀ ਤੇ ਧਰ ਕੇ ਲਾੜੀ ਮੌਤ ਵੀ ਆਹੀ ਮਰ ਕੇ
ਅੱਖਾਂ ਸਾਵੇ ਪੁੱਤ ਮਰਵਾਏ ਕਈ ਧਰ ਵੀ ਮੁਟਿਆਰਾ ਨੇ
ਹਰ ਮੰਦਰ ਲਈ ਲਾਤੇ ਸਿਰ ਸਿੰਘਾਂ ਸਰਦਾਰਾ ਨੇ ਅਕਾ ਤਖਤ ਹਿੱਤ ਲਾਤੇ ਸਿਰ ਸਿੰਘਾਂ ਸਰਦਾਰਾ ਨੇ
ਮਹਾਨ ਸ਼ਹੀਦਾਂ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਸ਼ਹੀਦਾਂ ਨੇ ਆਪਣੇ ਖੂਨ ਦੀਆਂ ਆਖਰੀ ਬੂੰਦਾਂ ਬਹਾ ਦਿੱਤੀਆਂ ਕਾਹਦੇ ਲਈ? ਸਾਨੂੰ ਸਿੱਖਾਂ ਨੂੰ ਜ਼ਰੂਰ ਧਿਆਨ ਨਾਲ ਇਸ ਗੱਲ ਵੱਲ ਆਪਣਾ ਧਿਆਨ ਕੇਂਦਰਿਤ ਕਰਕੇ ਸੋਚਣਾ ਪਏਗਾ। ਕਾਹਦੇ ਲਈ? ਇਹ ਕੌਮ ਦੇ ਵਜੂਦ ਨੂੰ ਬਰਕਰਾਰ ਰੱਖਣ ਵਾਸਤੇ, ਇਹ ਸਿੱਖੀ ਦੇ ਸਰੂਪ ਨੂੰ ਸਾਂਭਣ ਵਾਸਤੇ। ਤੇ ਆਓ ਜਰਾ ਇਸ ਗੱਲ ਨੂੰ ਸਮਝੀਏ ਕਿ ਉਹ ਸਿੱਖੀ ਸਾਡੇ ਘਰ ਵਿੱਚ ਹੈ। ਭਾਵੇਂ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਆ ਸੰਗਤ, ਇਸ ਇਲਾਕੇ ਦੀ ਸੰਗਤ ਨਿਤਨੇਮੀ ਹੈ, ਅੰਮ੍ਰਿਤ ਵੇਲੇ ਆਪਣੇ ਜੀਵਨ ਦੀ ਸ਼ੁਰੂਆਤ ਬਾਣੀ ਪੜ੍ਹ ਕੇ ਕਰਦੀ ਹੈ, ਸਲਾਨਾ ਗੁਰਮਤ ਸਮਾਗਮ ਹੈ। ਮੇਰੇ ਵਰਗੇ ਨਾ ਜਾਣੇ ਕਿੰਨੇ ਘਟਾਦੀ ਜਥੇ ਇਸ ਧਰਤੀ ਨੂੰ ਪ੍ਰਣਾਮ ਕਰਨ ਵਾਸਤੇ ਆਉਂਦੇ ਨੇ। ਇੱਕ ਛੋਟੀ ਜਿਹੀ ਗੱਲ ਕਹਿ ਕੇ ਆਪਣੇ ਵਿਚਾਰਾਂ ਨੂੰ ਆਖਰੀ ਪੜਾਅ ਵਿੱਚ ਦਾਖਲ ਕਰਨ ਲੱਗਾ। ਜਿੰਨੇ ਕੁ ਆਪਾਂ ਜੁੜ ਬੈਠੇ ਹਾਂ, ਆਓ ਆਪਣੇ ਮਨ ਵਿੱਚ ਝਾਤੀ ਮਾਰ ਕੇ ਆਪਣੇ ਕੋਲੋਂ ਸਵਾਲ ਪੁੱਛੀਏ, ਸਾਡੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਸਭ ਦਾ ਪਾਠ ਕਿੰਨਿਆਂ ਨੇ ਕੀਤਾ? ਮੇਰੀਆਂ ਭੈਣਾਂ, ਧੀਆਂ, ਮਾਤਾਵਾਂ, ਮੇਰੇ ਵੀਰ, ਬਜ਼ੁਰਗ, ਬੱਚੇ, ਸ਼ਰਧਾਲੂ, ਸਿੱਖ ਸੰਗਤਾਂ ਜੁੜ ਬੈਠੇ ਹੋ, ਆਪਣੇ ਮਨ ਵਿੱਚ ਸਵਾਲ ਕਰਕੇ ਆਪਣੇ ਮਨ ਨੂੰ ਸਵਾਲ ਪੁੱਛੋ, ਸਾਡੇ ਵਿੱਚੋਂ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਿੰਨਿਆਂ ਨੇ ਕੀਤਾ? ਪੰਜ ਬਾਣੀਆਂ ਦਾ ਨਿਤਨੇਮ ਕਿੰਨਿਆਂ ਨੇ ਕੀਤਾ? ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਿੰਨਿਆਂ ਨੇ ਕਰੇ ਨੇ? ਜਿਨ੍ਹਾਂ ਨੇ ਪੰਜ ਬਾਣੀਆਂ ਦਾ ਨਿਤਨੇਮ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਘਰ ਜਾ ਕੇ, ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਜੀਵਨ ਨੂੰ ਸ਼ੁਰੂ ਕੀਤਾ, ਮੈਂ ਆਪਣਾ ਸਿਰ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ। ਜੇ ਨਹੀਂ, ਜੋ ਦਿਨ ਬੀਤ ਗਏ ਵਾਪਸ ਨਹੀਂ ਪਰਤਣੇ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰੋ, ਮਹਾਰਾਜ ਜਦੋਂ ਕੱਲ ਨੂੰ ਅੰਮ੍ਰਿਤ ਵੇਲਾ ਹੋਵੇ, ਮੇਰੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਮੈਂ ਕਰਾਂ, ਮੇਰਾ ਸਾਰਾ ਪਰਿਵਾਰ ਕਰੇ। ਪੰਜ ਬਾਣੀਆਂ ਦਾ ਨਿਤਨੇਮ ਮੈਂ ਕਰਾਂ, ਮੇਰਾ ਸਾਰਾ ਪਰਿਵਾਰ ਕਰੇ, ਜਿੰਨੀ ਬਾਣੀ ਪੜ੍ਹ ਸਕਦੇ ਹਾਂ। ਤੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਆਰੰਭ ਕਰਨਾ, ਇਹਨਾਂ ਗੁਰਮਤ ਸਮਾਗਮਾਂ ਦਾ ਕੇਵਲ ਇੰਨਾ ਮਿਸ਼ਨ ਹੈ, ਇਹ ਪ੍ਰਚਾਰ ਦਾ ਕੇਵਲ ਇੰਨਾ ਏਮ ਨਿਸ਼ਾਨਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨਾਲ ਜੁੜ ਜਾਈਏ। ਤੇ ਜਿਹੜੇ ਹਮਲੇ ਹੋ ਰਹੇ ਨੇ, ਜਦੋਂ ਸ਼ਬਦ ਨਾਲ ਜੁੜ ਜਾਵਾਂਗੇ, ਜਿੱਡੀ ਵੱਡੀ ਕੁਰਬਾਨੀ, ਜਿੱਡੀ ਵੱਡੀ ਸ਼ਹਾਦਤ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ, ਤੇ ਤੁਸੀਂ ਕਦੇ ਉਹਨਾਂ ਦੇ ਰਸਨਾ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦਾਂ ਦੇ ਅਰਥਾਂ ਨੂੰ ਸੁਣਿਓ? ਅੱਜ ਉਹ ਸਾਡੇ ਵਿੱਚ ਮੌਜੂਦ ਨਹੀਂ, ਕਦੇ ਕੋਈ ਸੀਡੀ ਕੈਸਟ ਤੁਹਾਨੂੰ ਸੁਣਨ ਨੂੰ ਮਿਲ ਜਾਏ, ਕੱਲੇ ਕੱਲੇ ਸ਼ਬਦ ਦੀ ਵਿਆਖਿਆ ਸੁਣਿਓ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੈਂ ਉਹਨਾਂ ਦੇ ਦਰਸ਼ਨ ਨਹੀਂ ਕੀਤੇ, ਪਰ ਐਸੀ ਮਿਕਨਾਤੀਸੀ ਸ਼ਖਸੀਅਤ ਸਨ, ਕੌਮ ਨੂੰ ਐਸਾ ਉਹਨਾਂ ਨੇ ਜਾਗਰੂਕ ਕੀਤਾ, ਉਹਨਾਂ ਦੇ ਕਰਨੀ ਨਾਮੇ ਨੂੰ ਵੀ ਪ੍ਰਣਾਮ ਕਰਨਾ ਪੜਦੇ। ਇੱਕ ਵਾਰੀ ਸਾਰੀ ਸੰਗਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਉਹ ਹਰਿਮੰਦਰ ਸਾਹਿਬ ਦੀ ਆਜ਼ਾਦੀ ਲਈ ਲੜਨ ਵਾਲੇ ਮਹਾਨ ਸ਼ਹੀਦਾਂ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨਵਾਦ। ਹੁਕਮ ਹੋਇਆ ਜੋ ਜੋੜੇ ਖਾਨੇ ਦੀ ਸੇਵਾ ਕਰਦੇ ਨੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰੀ ਉਚੇਚੇ ਤੌਰ 'ਤੇ ਕਹਿ ਕੇ ਗਏ ਨੇ ਕਿ ਉਹਨਾਂ ਨੌਜਵਾਨਾਂ ਨੇ ਸਿਫਾਰਸ਼ ਕੀਤੀ ਹੈ। ਅਕਸਰ ਅਸੀਂ ਹਰ ਸਾਲ ਮੇਰਾ ਖਾਲ ਗਾਉਂਦੇ ਹਾਂ, ਲੇਕਿਨ ਸਿਫਾਰਸ਼ ਹੈ ਦਿੱਲੀ ਦੀ ਅਵੈਰ ਨੇ ਹਕੂਮਤ ਇੱਕ ਦਿਨ ਲੇਖੇ ਦੇਣੇ ਪੈਣਗੇ। ਮੈਂ ਤੋਂ ਬਾਅਦ ਵੀਰ ਖਾਲਸਾ ਗੱਤਕਾ ਦਲ ਤਰਨ ਤਾਰਨ, ਆਹ ਬੱਚਿਆਂ ਨੂੰ ਤੁਸੀਂ ਵੇਖ ਰਹੇ ਹੋ, ਮੈਂ ਨਾ ਬੱਚਿਆਂ ਦੇ ਮਾਂ ਬਾਪ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਪ੍ਰਣਾਮ ਕਰਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਰਮ ਦੀ ਜਾਣਕਾਰੀ ਦੇ ਕੇ ਆਪਣੇ ਧਰਮ ਨਾਲ ਜੋੜਿਆ। ਤੇ ਫਿਰ ਉਹਨਾਂ ਨੂੰ ਆ ਸਾਡਾ ਜਿਹੜਾ ਵੀਰ ਰਸਤਾ ਸਿਧਾਂਤ ਹੈ, ਸਿੱਖਾਂ ਦੇ ਜੰਗ ਲੜਨ ਦਾ ਤਰੀਕਾ ਗੱਤਕਾ ਸਟਾਈਲ ਵਿੱਚ, ਇਹ ਉਹਨਾਂ ਨੇ ਆਪ ਜੀ ਦੀ ਨਜ਼ਰ ਕਰਨਾ ਹੈ। ਮੈਂ ਵੀਰ ਖਾਲਸਾ ਗੱਤਕਾ ਦਲ ਤਰਨ ਤਾਰਨ ਇਹਨਾਂ ਦੇ ਪ੍ਰਬੰਧਕ ਅਤੇ ਇਹਨਾਂ ਨੌਜਵਾਨ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ, ਜਿਨ੍ਹਾਂ ਦੇ ਉਧਮ ਸੜਕਾਂ ਜਦੋਂ ਕੰਪੀਟੀਸ਼ਨ ਹੋਇਆ ਇਹਨਾਂ ਨੇ ਦੂਜਾ ਨਾਮ ਪ੍ਰਾਪਤ ਕੀਤਾ। ਉਹਨਾਂ ਨੇ ਆਪ ਜੀ ਨੂੰ ਇਸ ਆਰਟ ਦੁਆਰਾ ਨਿਹਾਲ ਕਰਨਾ ਹੈ। ਲੇਕਿਨ ਹੁਕਮ ਹੈ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਕਿ ਮੈਂ ਇੱਕ ਕਵਿਤਾ ਸੰਖੇਪ ਸ਼ਬਦਾਂ ਵਿੱਚ ਆਪਣਾ ਸਾਂਝੀ ਕਰਾਂ। ਧੰਨਵਾਦ ਕਰਦਾ ਹਾਂ ਮੇਰੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੋ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ, ਗੁਰਮਤਿ ਵਿਦਿਆਲਾ ਰੁਖਸਾਨਾ ਵਿੱਚੋਂ ਸੇਵਾ ਨਿਭਾ ਰਹੇ ਨੇ, ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਥਿਆ ਦੇ ਰਹੇ ਨੇ, ਉਹਨਾਂ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਪਿਆਰ ਵਿੱਚ, ਮਾਣ ਵਿੱਚ, ਯਾਰ ਵਿੱਚ ਮਾਇਆ ਕਲੀ ਗਈ। ਧੰਨਵਾਦ। ਬਹੁਤ ਪਿਆਰੇ ਮਿੱਤਰ ਸੰਗਤ ਵਿੱਚ ਬੈਠੇ ਨੇ, ਸਮਾਪਤੀ ਵੇਲੇ ਜ਼ਿਕਰ ਕਰਾਂਗਾ, ਜੋ ਆਪ ਉੱਚ ਕੋਟੀ ਦੇ ਵਿਦਵਾਨ ਨੇ, ਸਾਰਿਆਂ ਨੇ ਬਹੁਤ ਸਾਰਾ ਪਿਆਰ ਦਿੱਤਾ, ਸਾਰਿਆਂ ਦਾ ਧੰਨਵਾਦ। ਤੇ ਆਓ ਹੁਣ ਤੱਕੀਏ ਸਿੱਖ ਧਰਮ ਉੱਤੇ ਹੋ ਰਹੇ ਹਮਲੇ, ਸਿੱਖ ਧਰਮ ਨੂੰ ਆਉਣ ਵਾਸਤੇ ਰਚੀਆਂ ਜਾਂਦੀਆਂ ਸਾਜ਼ਿਸ਼ਾਂ। ਤੇ ਆਪਾਂ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੀ ਗੱਲ ਕਰ ਰਹੇ ਸੀ, ਲੰਬਾ ਲੈਕਚਰ ਨਹੀਂ ਕਰਾਂਗਾ। ਸਿੱਖ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਡੁੱਲੇ ਖੂਨ ਵਿੱਚੋਂ ਆਵਾਜ਼ ਆ ਰਹੀ ਸੀ, ਇੱਕ ਪਾਸੇ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਅਫਰੀ ਸੀ, ਮੈਂ ਸਿੱਖਾਂ ਦੇ ਹਰਿਮੰਦਰ ਸਾਹਿਬ ਨੂੰ ਬੇਅਦਬ ਕਰ ਦਿੱਤਾ, ਮੈਂ ਸਿੱਖਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਹੁਣ ਇਹ ਕੌਮ ਸਦੀਆਂ ਤੱਕ ਉੱਠੇਗੀ ਨਹੀਂ। ਲੇਕਿਨ ਸ਼ਹੀਦਾਂ ਦੇ ਖੂਨ ਵਿੱਚੋਂ ਡੁੱਲੇ ਖੂਨ ਵਿੱਚੋਂ ਆਵਾਜ਼ ਆ ਰਹੀ ਸੀ, ਅੱਜ ਲਈਏ ਨੀ ਹੱਡੀਆਂ ਦੇ ਪਿੰਜਰਾਂ ਤੇ ਉਸਰੇ ਦਿੱਲੀ ਦੇ ਮਹਿਲ ਤੇਰੇ ਢਹਿਣਗੇ, ਸਿੱਖਾਂ ਦੀ ਵੈਰ ਨੇ ਹਕੂਮਤ ਇੱਕ ਦਿਨ ਲੇਖੇ ਦੇਣੇ ਪੈਣਗੇ।
ਕਮਾਲ ਹੈ ਉਹਨਾਂ ਕਹਿਰ ਨੀ, ਕਿਹਣ ਕਿਹਣ ਬਦਲੇ ਪਹੂਗਾ ਦੇਣ ਵੈਰਨੀ
ਜਿੰਨਾ ਚਿੱਤ ਕਰੇ ਤੂੰ ਕਮਾਲ ਓਨਾ ਕਹਿਰਨੀਕਿਹਣ ਕਿਹਣ ਬਦਲੇ ਪਹੂਗਾ ਦੇਣਾ ਵੈਰਨੀ
ਜਿੰਨਾ ਚਿੱਤ ਕਰੇ ਤੂੰ ਕਮਾਲ ਓਨਾ ਕਹਿਰਨੀ ਕਿਹਣ ਕਿਹਣ ਬਦਲੇ ਪਹੂਗਾ ਦੇਣਾ ਵੈਰਨੀ
ਲਾ ਕੇ ਸਮਾਧੀ ਮਾਰ ਚੌਂਕੜੇ
ਹੁਣ ਨਾ ਤਵੀ ਦੇ ਉੱਤੇ ਬਹਿਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤ ਇੱਕ ਦਿਨ ਲੇਖੇ ਦੇਣੇ ਪੈਣਗੇ ਖੁਦਾਈ ਦਾ ਤੇ ਅੱਤ ਦਾ ਬਣੇ ਅੰਗ ਯਾਰ ਤੇ ਪਟੁੱਲਦਾ ਜੋ ਰੱਤ ਦਾ
ਵੈਰ ਸਦਾ ਹੁੰਦਾ ਹੈ ਖੁਦਾਈ ਦਾ ਤੇ ਅੱਤ ਦਾ ਬਣੇ ਅੰਗ ਯਾਰ ਤੇ ਪਟੁੱਲਦਾ ਜੋ ਰੱਤ ਦਾ
ਵੈਰ ਸਦਾ ਹੁੰਦਾ ਏ ਖੁਦਾਈ ਦਾ ਤੇ ਅੱਤ ਦਾ ਬਣੇ ਅੰਗ ਯਾਰ ਤੇ ਪਟੁੱਲਦਾ ਜੋ ਰੱਤ ਦਾ
ਸੋਹਰਾਂ ਦੇ ਕੰਡਿਆਂ ਦੇ ਨਾਲ ਨੀ ਹੁਣ ਰੁੱਖ ਕੇਲਿਆਂ ਦੇ ਖਹਿਣਗੇ
ਸਿੱਖਾਂ ਦੀ ਇਹ ਵੈਰ ਨੇ ਹਕੂਮਤੇ ਇੱਕ ਦਿਨ ਲੇਖੇ ਦੇਣੇ ਪੈਣਗੇ ਬਲ ਰਹੀ ਅੱਗ ਤੇ ਸੰਧੂ ਤੇ ਭਮੱਜੀ ਜੀ ਤੂਫਾਨ ਪੀਲਾ ਜੱਗ ਤੇ
ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਸੰਧੂ ਤੇ ਭਮੱਜੀ ਜੀ ਤੂਫਾਨ ਪੀਲਾ ਜੱਗ ਤੇ
ਪੈਰ ਤੇਰੇ ਟਿੱਕ ਗਏ ਨੇ ਬਲ ਰਹੀ ਅੱਗ ਤੇ ਸੰਧੂ ਤੇ ਭਮੱਜੀ ਜੀ ਤੂਫਾਨ ਪੀਲਾ ਜੱਗ ਤੇ
ਜਲਾਲਾਬਾਦੀ ਯੋਧਿਆਂ ਦੀ ਵਾਰਤਾ
ਉੱਚੀਆਂ ਸੁਰਾਂ ਜਗਾਉਂਦੇ ਰਹਿਣਗੇ ਸਿੱਖਾਂ ਦੀ ਇਹ ਵੈਰ ਨੇ ਹਕੂਮਤੇ ਇੱਕ ਦਿਨ ਲੇਖੇ ਦੇਣੇ ਪੈਣਗੇ ਤੈਨੂੰ ਇੱਕ ਦਿਨ ਲੇਖੇ ਦੇਣੇ ਪੈਣਗੇ ਤੈਨੂੰ ਇੱਕ ਦਿਨ ਲੇਖੇ ਦੇਣੇ ਪੈਣਗੇ
ਜੋ ਸਿੱਖਾਂ ਦਾ ਬੁਰਾ ਸੋਚੇਗਾ ਚਿਤਵੇਗਾ ਕਰੇਗਾ ਉਹਨੇ ਲੇਖਾ ਦਿੱਤਾ ਤੇ ਦੰਦਾ ਰਵੇਗਾ ਪਰ ਆਓ ਆਪਾਂ ਸਿੱਖ ਬਣ ਜਾਈਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਨਾਲ ਬਾਣੀ ਗੁਰੂ ਨਾਲ ਜੁੜ ਜਾਈਏ ਇਹੀ ਇਸ ਗੁਰਮਤਿ ਸਮਾਗਮ ਦਾ ਨਿਸ਼ਾਨਾ ਹੈ ਤੇ ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਕਾਓ ਅਦਬ ਅਤੇ ਸਤਿਕਾਰ ਨਾਲ ਸੀਸ ਤੇ ਰਸਨਾ ਕਰੋ ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰ ਦਾ ਢਾਡੀ ਹੋਣ ਦਾ ਮਾਣ ਦਿੱਤਾ ਹੈ ਆਪ ਸਾਰੀਆਂ ਸੰਗਤਾਂ ਦਾ ਕੋਟ ਕੋਟ ਧੰਨਵਾਦ ਜਿਨ੍ਹਾਂ ਨੇ ਬੇਅੰਤ ਅਸੀਸ ਬਖਸ਼ਿਸ਼ ਕੀਤੀ ਬਹੁਤ ਬਹੁਤ ਧੰਨਵਾਦ ਪੰਥ ਦੀ ਮਹਾਨ ਸ਼ਖਸੀਅਤ ਮਾਇਆ ਨਾਜ ਹਸਤੀ ਜਿਨ੍ਹਾਂ ਦੀ ਸ਼ਖਸੀਅਤ ਕਿਸੇ ਵਿਆਖਿਆ ਦੀ ਮੁਹਤਾਜ ਨਹੀਂ ਇਸ ਪ੍ਰੋਗਰਾਮ ਦੇ ਰੂਹੇ ਰਮਾ ਪੰਥ ਰਤਨ ਕਹਿ ਦੇਵਾਂ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਜਿਹੜੇ ਇਸ ਪ੍ਰੋਗਰਾਮ ਨੂੰ ਉਸ ਮੁਕਾਮ ਤੱਕ ਲੈ ਕੇ ਗਏ ਨੇ ਜਿਹਦਾ ਸੁਪਨਾ ਤੇ ਲਿਆ ਜਾ ਸਕਦਾ ਪਰ ਉਸ ਨੂੰ ਅੱਖਾਂ ਦੇ ਸਾਹਮਣੇ ਸਾਖਿਆਤ ਵਿਖਾ ਦੇਣਾ ਇਹ ਇਹਨਾਂ ਦੇ ਕਰਨੀ ਨਾਮੇ ਦਾ ਇੱਕ ਹਿੱਸਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਗਸਤ ਵਿੱਚ ਇਸ ਪ੍ਰੋਗਰਾਮ ਦਾ ਹੁਕਮ ਦਿੱਤਾ ਕੈਨੇਡਾ ਵਿੱਚ ਇਕੱਠੇ ਸਾਂ 6 ਫਰਵਰੀ ਨੂੰ ਆਉਣਾ ਲਾਸਟ ਦਿਨ ਆਉਣਾ ਪ੍ਰੋਗਰਾਮ ਨਹੀਂ ਫੜਨਾ ਤੇ ਹੁਣ ਕਹਿ ਰਹੇ ਸਨ ਕਿ ਅਗਲੀ ਵਾਰੀ ਜਿਹੜਾ ਸਮਾਗਮ ਹੈ ਉਹ 3, 4 ਤੇ 5 ਫਰਵਰੀ ਦਾ ਹੈ ਕਹਿੰਦੇ ਸਨ 2 ਦਿਨ ਲੇਕਿਨ 5 ਫਰਵਰੀ ਤੇ ਪੱਕੀ ਅੱਜ ਹੀ ਲਿਖਾ ਦਿੱਤੀ ਗੁਰੂ ਕਿਰਪਾ ਕਰੇ ਇਹਨਾਂ ਦੇ ਪਿਆਰ ਦਾ ਮੈਂ ਕਹਿਲ ਹਾਂ ਸਤਿਗੁਰੂ ਰਹਿਮਤ ਕਰੇ ਸਾਡੀ ਇਹਸਾਨ ਸਾਡਾ ਪਿਆਰ ਨਿਭ ਜਾਏ ਮੈਂ ਇਹਨਾਂ ਦੀ ਸ਼ਖਸੀਅਤ ਤੋਂ ਇਹਨਾਂ ਦੇ ਜੀਵਨ ਤੋਂ ਬਹੁਤ ਕੁਝ ਸਿੱਖਿਆ ਤੇ ਗੁਰੂ ਮਹਾਰਾਜ ਨੇ ਉਸ ਸਿੱਖਿਆ ਤੇ ਤੁਰਨ ਦੀ ਬੁੱਧੀ ਵੀ ਬਖਸ਼ਿਸ਼ ਕੀਤੀ ਸਮਰੱਥਾ ਵੀ ਬਖਸ਼ਿਸ਼ ਕੀਤੀ ਧੰਨਵਾਦ ਸੰਤ ਬਾਬਾ ਸੁੱਚਾ ਸਿੰਘ ਜੀ ਬਾਣੀ ਜਵੱਦੀ ਟਕਸਾਲ ਸਾਡੇ ਵਿੱਚ ਨਹੀਂ ਸਰੀਰਕ ਤੌਰ ਤੇ ਪਰ ਉਹ ਜੋ ਕਰਨੀ ਨਾਮਾ ਕਰ ਗਏ ਉਹ ਰਹਿੰਦੀ ਦੁਨੀਆਂ ਤੱਕ ਜਿੰਨਾ ਚਿਰ ਖਾਲਸਾ ਪੰਥ ਦਾ ਸਿੱਕਾ ਚੱਲਦਾ ਹੈ ਬਾਵਜੂਦ ਬਰਕਰਾਰ ਹੈ ਜੋ ਰਹਿੰਦੀ ਦੁਨੀਆਂ ਤੱਕ ਰਹਿਣਾ ਉਦੋਂ ਤੱਕ ਸੰਤ ਬਾਬਾ ਸੁੱਚਾ ਸਿੰਘ ਜੀ ਜਵੱਦੀ ਟਕਸਾਲ ਦੇ ਜੋ ਬਾਣੀ ਨੇ ਉਹਨਾਂ ਦਾ ਜ਼ਿਕਰ ਹੁੰਦਾ ਰਹੇਗਾ ਇਸ ਨਗਰ ਨਾਲ ਭਾਈ ਸਾਹਿਬ ਨਾਲ ਮੇਰੀ ਉਹਨਾਂ ਨੇ ਸਾਂਝ ਪਵਾਈ ਉਹਨਾਂ ਦੇ ਕਰਨੀ ਨਾਮੇ ਨੂੰ ਪ੍ਰਣਾਮ ਤੇ ਸੰਤ ਗਿਆਨੀ ਅਮੀਰ ਸਿੰਘ ਜੀ ਜੋ ਵਰਤਮਾਨ ਮੁਖੀ ਨੇ ਜਵੱਦੀ ਟਕਸਾਲ ਦੇ ਉਹਨਾਂ ਦਾ ਉੱਚੇ ਉੱਚੇ ਤੌਰ ਤੇ ਬਹੁਤ ਧੰਨਵਾਦ ਜਿੱਥੇ ਉਹਨਾਂ ਕੋਲ ਗੁਰਮਤਿ ਦਾ ਗਿਆਨ ਹੈ ਜਿੱਥੇ ਉਹ ਸਿੱਖ ਸਕਾਲਰ ਨੇ ਉੱਥੇ ਬੜੀ ਭਾਵਨਾ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਨੇ। ਮੈਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹੋਇਆ ਆਸ ਕਰਦਾ ਹਾਂ ਕਿ ਉਹਨਾਂ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਇਸ ਗੁਰਮਤਿ ਸਮਾਗਮ ਵਿੱਚ ਪਹੁੰਚ ਕੇ ਆਪ ਸੰਗਤਾਂ ਨੇ ਵਿਚਾਰ ਸਾਂਝੇ ਕੀਤੇ ਨੇ ਉਹਨਾਂ ਦੀ ਸੀਸ ਹਮੇਸ਼ਾ ਲਈ ਜਥੇ ਨਾਲ ਬਣੀ ਰਹੇਗੀ। ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਪਾਣੀਪਤ ਨਗਰ ਨੂੰ ਬਿਲੋਂਗ ਕਰਦੇ ਨੇ, ਸ਼ਹਿਰ ਨੂੰ ਬਣਦੇ ਮਹਾਨ ਵਿਦਵਾਨ ਨੇ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਨਾਲ ਬਹੁਤ ਨੇੜਤਾ ਹੈ, ਜਥੇ ਨੂੰ ਉਹਨਾਂ ਵੱਲੋਂ ਪਿਆਰ ਦੇ ਕੇ ਨਿਵਾਜਿਆ ਗਿਆ। ਕੈਨੇਡਾ ਇਕੱਠੇ ਸਾਂ, ਬਹੁਤ ਪਿਆਰ, ਛੋਟੀ ਉਮਰ ਵਿੱਚ ਬਹੁਤ ਵੱਡੀ ਵਿਦਵਤਾ, ਪਿਆਰ ਦੇ ਕੇ ਕਹਿੰਦੇ ਧੰਨਵਾਦ। ਸੰਗਤ ਵਿੱਚ ਹੋਰ ਮੇਰੇ ਪਰਮ ਪਿਆਰੇ ਮਿੱਤਰ ਮੇਰੇ ਮਾਨਯੋਗ ਡਾਕਟਰ ਸਾਹਿਬ ਇਸੇ ਨਗਰ ਨੂੰ ਬਿਲੋਂਗ ਕਰਦੇ ਨੇ, ਪਰਿਵਾਰਕ ਮੈਂਬਰ ਸਾਰੇ, ਸਾਰਿਆਂ ਦਾ ਧੰਨਵਾਦ। ਵੱਖ ਵੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬ, ਉਹਨਾਂ ਦੀ ਐਗਜੈਕਟਿਵ, ਸਿੱਖ ਲੀਡਰਸ਼ਿਪ, ਜਿਤਨੇ ਵੀ ਆਪ ਆਏ ਹੋ ਸਾਰਿਆਂ ਵੱਲੋਂ ਪਿਆਰ ਦਿੱਤਾ ਗਿਆ। ਵੱਖ ਵੱਖ ਸੰਪਰਦਾਵਾਂ ਦੇ ਮੁਖੀ ਪਹੁੰਚੇ ਨੇ, ਸਾਰਿਆਂ ਵੱਲੋਂ ਪਿਆਰ ਦਿੱਤਾ ਗਿਆ, ਧੰਨਵਾਦ। ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ, ਉਹਨਾਂ ਦਾ ਧੰਨਵਾਦ। ਸਰਦਾਰ ਕਵਿੰਦਰ ਸਿੰਘ ਜੀ USA ਰਿਵਰ ਸਾਈਡ ਰਹਿੰਦੇ ਨੇ, ਸਾਡੇ ਸਾਂਝੇ ਮਿੱਤਰ ਨੇ ਉਹ। ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਹੋਰਾਂ ਦੇ ਪਾਸ਼ਕ ਨੇ, ਦਾਸਾਂ ਨੂੰ ਵੀ ਪਿਆਰ ਕਰਦੇ ਨੇ, ਬਹੁਤ ਪਿਆਰ ਕਰਦੇ ਨੇ, ਉਹਨਾਂ ਦੇ ਪਿਆਰ ਦਾ ਕੋਈ ਬਦਲ ਨਹੀਂ। ਜਾਣਾ ਸੀ ਕਿਉਂਕਿ ਪਰਸੋਂ ਦੇ ਆਏ ਸਨ, ਪਿਆਰ ਦੇ ਕੇ ਗਏ ਨੇ, ਧੰਨਵਾਦ। ਸਾਰੀਆਂ ਸੰਗਤਾਂ ਦੇ ਮਹਾਨ ਕਰਨੀ ਨਾਮੇ ਨੂੰ ਤੇ ਆਪ ਸੰਗਤਾਂ ਦੇ ਚਰਨਾਂ ਵਿੱਚ ਆਪਣਾ ਸਿਰ ਰੱਖ ਕੇ ਆਪ ਜੀ ਦਾ ਧੰਨਵਾਦ ਕਰਦਾ ਹਾਂ, ਤੇ ਮੇਰੇ ਲਈ ਵੀ ਅਰਦਾਸ ਕਰਦੇ ਨੇ। ਹੇ ਸਤਿਗੁਰੂ, ਜੇ ਬੰਦੇ ਨੂੰ ਆਪਣੇ ਦਰ ਦਾ ਢਾਡੀ ਬਣਾਇਆ, ਇਹਨੂੰ ਇਤਿਹਾਸ ਦੀ ਖੋਜ, ਬਿਰਵਤਾ, ਗਿਆਨ, ਬਾਣੀ ਦਾ ਨਿਤਨੇਮ, ਬਾਣੀ ਦੇ ਸ਼ਬਦ ਦੀ ਖੋਜ ਅਤੇ ਕਵਿਤਾ ਦੀ ਦਾਤ, ਜਥੇ ਵਿੱਚ ਇਤਫਾਕ, ਉੱਚਾ ਸੁੱਚਾ ਆਚਰਣ, ਬਖਸ਼ਿਸ਼ ਕਰਨਾ, ਤੁਹਾਡੀ ਅਰਦਾਸ ਹੀ ਮੇਰਾ ਸਰਮਾਇਆ ਹੈ। ਆਪ ਜੀ ਕੋਲੋਂ ਇਸੇ ਅਰਦਾਸ ਦੀ ਕਾਮਨਾ ਕਰਦਾ ਹੋਇਆ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ। ਆਪ ਜੀ ਦੀ ਫਤਿਹ ਦੀ ਆਵਾਜ਼ ਮੇਰੇ ਲਈ ਮਾਰਗ ਦਰਸ਼ਨ ਬਣ ਜਾਏਗੀ। ਸਾਰੀ ਸੰਗਤ ਫਤਿਹ ਪ੍ਰਵਾਨ ਕਰਕੇ ਅਸੀਂ ਇਸ ਬਖਸ਼ਿਸ਼ ਕਰੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।